ना तुम सारे अब पतियार क्या कीजे, बचनी तोर मोर मन मन जन को पूर्ण दीजे। हम बाल बाल जाओ रमैया कारण कारण कवने बोल, बहुत जन्म बिछरे थे माधो ये जन्म तुम्हारे ले थे। कहर उदास आस लग जीवो चिर पयो दर्शन देखे, फिरदे फिरदे नू बहुत जुग बीत गए, कृपा करके मेल लियो। फिरदे फिरदे नू बहुत जुग बीत गए, कृपा करके मेल लियो।
साध संगत ਸਾਰੇ ਪ੍ਰੇਮੀ ਵਿਆਰਾਂ ਨੂੰ ਛੱਡਦੇ ਹੋਏ ਸ਼ਾਇਨ ਸ਼ਾਹ ਦੀ ਹਜ਼ੂਰੀ ਚ ਪਹੁੰਚਿਆ ਗੁਰਮੁਖ ਜਿੱਥੋਂ ਜੀਵਨ ਦੀ ਜਾਚ ਮਿਲਦੀ ਹੈ ਯਾਨੀ ਇਸ ਜੀਵਨ ਨੂੰ ਮਨੁੱਖਾਂ ਦੇ ਸੰਬੰਧ ਕਰਕੇ ਇਹ ਪਤਾ ਲੱਗਦਾ ਵੀ ਮੈਂ ਕਾਹਦੇ ਵਾਸਤੇ ਆਇਆ ਦੁਨੀਆਂ ਦੇ ਉੱਤੇ। ਕਿਤੇ ਚਲੇ ਜਾਓ ਨਾ ਤਾਂ ਉਹ ਜੁਨੀਆਂ ਦੇ ਵਿੱਚ ਇਸ ਨੂੰ ਪਤਾ ਕਾਹਦੇ ਵਾਸਤੇ ਆਇਆ, ਹਾਏ ਉੱਥੇ ਵੀ ਜੀਵ ਹੈ। ਮਨੁੱਖਾਂ ਦੇ ਦੀ ਇਤਨੀ ਮਹੱਤਤਾ ਰੱਖੀ ਹੈ ਗੁਰਬਾਣੀ ਨੇ, ਗੁਰੂ ਨੇ, ਆਨ ਮੱਤਾਂ ਵਾਲਿਆਂ ਨੇ ਵੀ ਜਿਹੜੀ ਮਨੁੱਖਾਂ ਦੇ ਹੈ ਨਾ, ਸਮਝ ਲਓ ਜਿਸ ਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ ਉਸਦੇ ਇਤਨੇ ਉੱਚੇ ਕਰਮ ਨੇ, ਜੋ ਨਿਰਗੁਣ ਵਾਹਿਗੁਰੂ ਆ ਉਸਨੇ ਇਸ ਨੂੰ ਆਪਣਾ ਆਪਾ ਦੇ ਦਿੱਤਾ। ਹੁਣ ਆਪੇ ਨੂੰ ਸਾਹਮਣਾ ਹੈ ਆਪਣੀ ਅਕਲ ਦੇ ਮੁਤਾਬਕ ਆ ਗੱਲ। ਉਹਨੇ ਤਾਂ ਪੂਰੀ ਕਿਰਪਾ ਕਰ ਦਿੱਤੀ ਮਨੁੱਖਾਂ ਦੇ ਮਿਲ ਗਈ। ਜਿਤਨੇ ਰਿਸ਼ੀ ਮੁਨੀ ਅਵਤਾਰ ਹੋਏ ਨੇ ਉਹ ਸਰੀਰ ਧਾਰ ਕੇ ਹੀ ਹੋਏ ਨੇ ਸਾਰੇ, ਬਗੈਰ ਸਰੀਰ ਤਾਰੇ ਤੋਂ ਪਰਮੇਸ਼ੁਰ ਨੂੰ ਅੱਜ ਤੱਕ ਕੋਈ ਮਿਲਿਆ ਨਹੀਂ ਹੈ, ਨਾ ਮਿਲ ਸਕਦਾ। ਜੋ ਕੁਛ ਵਸਤੂ ਪ੍ਰਾਪਤ ਹੋਣੀ ਹੈ ਸਰੀਰ ਦੇ ਸੰਬੰਧ ਕਰਕੇ ਹੋਣੀ ਹੈ ਬਸ। ਆਮ ਜਿਹੜੀਆਂ ਜੂਨਾਂ ਨੇ ਉਹ ਤਾਂ ਸਿਰਫ ਕੀਤੇ ਕਰਮਾਂ ਦਾ ਉਹ ਫਲ ਭੁਗਤਦੀਆਂ ਨੇ। ਇਹ ਜਿਹੜਾ ਇਨਸਾਨ ਆ ਨਾ, ਇਸ ਨੂੰ ਪੂਰਾ ਗਿਆਨ ਹੈ, ਇਹਨੂੰ ਪਦਾਰਥਾਂ ਦਾ ਵੀ ਗਿਆਨ ਹੈ, ਇਹਨੂੰ ਪਰਮਾਰਥ ਦਾ ਵੀ ਗਿਆਨ ਹੈ। ਹੁਣ ਗਿਆਨ ਇਹਨੂੰ ਜ਼ਰੂਰ ਹੈ, ਪਰ ਦੋ ਗੱਲਾਂ ਆਉਂਦੀਆਂ ਨੇ ਸਾਹਮਣੇ। ਇੱਕ ਤਾਂ ਆਉਂਦੇ ਨੇ ਪਦਾਰਥ, ਇੱਕ ਆਉਂਦਾ ਪਰਮੇਸ਼ਰ। ਜੇ ਤਾਂ ਇਹ ਆਪਣੀ ਬੁੱਧ ਨੂੰ ਪਦਾਰਥਾਂ ਦੇ ਨਾਲ ਜੋੜ ਦੇਗਾ ਤਾਂ ਫਿਰ ਇਹ ਪਦਾਰਥਾਂ ਦੇ ਸਮੇਤ ਸੁਆਹ ਦੇ ਵਿੱਚ ਮਿਲ ਜਾਵੇਗਾ। ਜੇ ਸਰੀਰ ਦੇ ਸੰਬੰਧ ਕਰਕੇ ਆਤਮਾ ਦੇ ਵਿੱਚ ਭੇਦ ਹੋ ਜਾਏਗਾ ਤਾਂ ਫਿਰ ਮੁੜ ਕੇ ਇਸ ਦੁਨੀਆਂ ਦਾ ਮੂੰਹ ਨਹੀਂ ਦੇਖੇਗਾ, ਹੋਰ ਕਿਸੇ ਜਗ੍ਹਾ ਰਹੇਗਾ। ਦਾਦੇ ਨੇ ਜਿਹੜੀ ਜਗ੍ਹਾ ਦੇ ਵਿੱਚ ਤਬਦੀਲੀ ਨਹੀਂ ਹੈ ਉੱਥੇ ਕਿਸੇ ਕਿਸਮ ਦਾ ਗਮ ਨਹੀਂ ਹੈ, ਉੱਥੇ ਕਿਸੇ ਕਿਸਮ ਦਾ ਫਿਕਰ ਨਹੀਂ ਹੈ, ਉੱਥੇ ਕਿਸੇ ਕਿਸਮ ਦੀ ਆਲਸ ਜਾਂ ਇੱਛਾ ਨਹੀਂ ਹੈ। ਉੱਥੇ ਕਰੋ ਉਹ ਵਸਤਾ ਪ੍ਰਾਪਤ ਕਰ ਹੋਈ ਜਾਏ ਨੂੰ ਸਰੀਰ ਮਿਲਿਆ ਜੀਵ ਆਤਮਾ ਨੂੰ। ਕਿਹੜਾ ਸਰੀਰ ਮਿਲਿਆ? ਮਨੁੱਖ ਦਾ ਸਰੀਰ ਤਾਂ ਇਹਨੂੰ ਹੋਰ ਵੀ ਮਿਲਣਗੇ ਬਹੁਤ, ਤਾਂ ਹੀ ਤਾਂ ਦੱਸਿਆ ਕਿਸੇ ਵਿਰਾਗੀ ਪੁਰਸ਼ ਨੇ ਫਿਰਤ ਫਿਰਤ ਬਹੁਤ ਇਹ ਯੁੱਗ ਹਾਰਿਓ ਲਗਾ, ਬਹੁਤ ਯੁੱਗ ਹੋ ਗਏ ਫਿਰਦੇ ਨੂੰ। ਮਾਨਸ ਦੇ ਲਹੀ ਮਨੁੱਖਾ ਦੇ ਮਿਲ ਗਈ ਹੈ ਜੀਵ ਤੈਨੂੰ, ਨਾਨਕ ਕਾਹੇ ਤੂੰ ਮਿਲਣ ਕੀ ਵਰੀ ਆ। ਗੁਰੂ ਸਾਹਿਬ ਜੀ ਨੇ ਅਵਦੇਸ਼ ਜੀਵ ਨੂੰ ਯਾਦ ਹੋਵੇਗਾ ਜਦ ਇਹ ਸਰੀਰ ਧਾਰਨ ਕਰ ਲਵੇਗਾ ਮਨੁੱਖਾ ਦੇ, ਨਾਨਕ ਕਾਹੇ ਤੂੰ ਮਿਲਣ ਕੀ ਵਰੀ ਆ ਜੀਵ, ਤੈਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਬਾਰੀ ਕੀ ਮਨੁੱਖਾਂ ਦੇ। ਸਿਮਰਤ ਕਹਾ ਨਹੀਂ, ਹੁਣ ਕੀ ਨੀ ਤੂੰ ਪਰਮੇਸ਼ਰ ਨੂੰ ਯਾਦ ਕਰਦਾ, ਇੰਨੇ ਤਰਲੇ ਕਰਦਾ ਰਿਹਾ, ਇਤਨੇ ਤਰਲੇ ਕਰਦਾ ਰਿਹਾ। ਤੂੰ ਮਾਤਾ ਦੇ ਉਦਰ ਦੇ ਵਿੱਚ ਵੀ ਬਹੁਤ ਤਰਲੇ ਕਰਦਾ ਰਿਹਾ ਜੀਵ, ਆਏ ਪਰਮੇਸ਼ਰ ਮੈਨੂੰ ਇੱਥੋਂ ਕੁੰਭੀ ਨਰਕ ਚੋਂ ਕੱਢ ਦੇ। ਮੈਂ ਤਾਂ ਅੱਠੇ ਪਹਿਰ ਤੇਰੇ ਨਾਲ ਦੇ ਬੁਲਾ ਕੇ ਰੱਖਾਂਗਾ। ਇਉਂ ਤਰਲੇ ਕਰਦਾ ਸੀ ਜਦ ਆਦਮੀ ਵਿਫਤਾ ਦੇ ਵਿੱਚ ਫੜਿਆ ਹੁੰਦਾ ਨਾ ਜਾਂ ਪਿਆ ਹੁੰਦਾ, ਤਾਂ ਫਿਰ ਇਸ ਨੂੰ ਰੱਬ ਯਾਦ ਆਉਂਦਾ ਹੁੰਦਾ। ਜਦ ਇਹ ਹੋ ਜਾਏਗਾ ਪਦਾਰਥਵਾਦੀ ਤਾਂ ਫਿਰ ਰੱਬ ਭੁੱਲ ਜਾਏਗਾ। ਸੁਭਾਵ ਹੁੰਦਾ ਨਾ ਵਸਤੂ ਦਾ, ਪਦਾਰਥਾਂ ਦਾ ਸੁਭਾਵ ਹੈ ਰੱਬ ਨੂੰ ਭੁਲਾ ਦੇਣਗੇ। ਉਹ ਮਨੁੱਖਾਂ ਦੀ ਮਿਲੀ ਆ ਗੁਰਮੁਖੋ, ਗੁਰੂ ਸਾਹਿਬ ਨੇ ਦੋ ਹੀ ਪੱਖ ਰੱਖ ਦਿੱਤੇ। ਪਿਛਲਿਆਂ ਯੁੱਗਾਂ ਦੇ ਵਿੱਚ ਇੱਕ ਪੱਖ ਰੱਖਦੇ ਸਨ ਮੂਹਰੇ, ਪਰ ਗੁਰੂ ਸਾਹਿਬ ਨੇ ਦੋ ਹੀ ਰੱਖੇ ਨੇ। ਬਈ ਤੂੰ ਉਦਾਸ ਨਾ ਹੋ, ਬਈ ਪਦਾਰਥ ਨਹੀਂ ਭੋਗਣ ਦਿੰਦੇ, ਰੋਈਆਂ ਨੂੰ ਤੋਰ ਦਿੰਦੇ ਹਾਂ। ਕਦੇ ਨਹੀਂ ਅਸੀਂ ਨੀ ਰੋਈਆਂ ਨੂੰ ਤੋਰਦੇ, ਗ੍ਰਸਤੇ ਵਿੱਚ ਰੱਖਾਂਗੇ ਤੇ ਨਾਲੇ ਪਰਮਾਰਥ ਨਾਲੇ ਵਿਹਾਰ ਦੋ ਪਹੀਏ ਗੱਡੇ ਦੇ ਰੱਖਾਂਗੇ। ਜੇ ਇੱਕ ਪਹੀਆ ਗੱਡੇ ਦਾ ਹੋਵੇ ਇੱਕ ਨਾ ਹੋਵੇ ਤਾਂ ਫਿਰ ਉਹ ਚੱਲ ਨਹੀਂ ਸਕਦਾ, ਜਾਣੀ ਦੂਰਾਪਣ ਰਹਿੰਦਾ ਗੁਰਮੁਖ। ਹੁਣ ਜਿੰਨੇ ਪਿੱਛੇ ਰਿਸ਼ੀ ਮੁਨੀ ਹੋਏ ਨੇ ਉਹਨਾਂ ਨੇ ਗ੍ਰਸਤ ਨੂੰ ਨਹੀਂ ਅਪਣਾਇਆ ਹੈ, ਇੱਕੋ ਹੀ ਪੱਕ ਰੱਖਿਆ ਬਸ ਇੱਕੋ ਹੀ ਪਹੀਆ, ਤਾਂ ਹੀ ਨਹੀਂ ਨਾ ਕਾਰਜ ਰਾਸ ਹੋਇਆ ਹੈ। ਜੇ ਉਹ ਦੋਈ ਪਹੀਏ ਰੱਖਦੇ ਤਾਂ ਉਹ ਕਾਰਜ ਰਾਸ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਗ੍ਰਸਤ ਦੇ ਵਿੱਚ ਰੱਖਿਆ, ਉਹ ਤਾਂ ਦੋ ਹੀ ਇੱਕ ਸਾਂ ਰੱਖੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਮਹਾਰਾਜ ਨੇ ਕਿਹਾ ਵੀ ਤਿਆਗ ਤੇ ਗ੍ਰਸਤ ਪ੍ਰਵਾਨ ਹੈ, ਪ੍ਰਵਾਨ ਤਾਂ ਜੋ ਗ੍ਰਿਸ਼ਤੀ ਦੇ ਫਰਜ਼ ਨੇ ਗ੍ਰਿਸ਼ਤੀ ਉਹ ਕਰੇਗਾ, ਜੋ ਤਿਆਗੀ ਦੇ ਫਰਜ਼ ਨੇ ਤਿਆਗੀ ਕਰੇਗਾ, ਤਦ ਉਹ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਏਗਾ। ਨਹੀਂ ਦੋ ਹੀ ਨਹੀਂ ਹੋਣਗੇ ਬਸ। ਮੈਂ ਸਹਿਜ ਜੇ ਕੋਈ ਕਹੇ ਵੀ ਮੈਂ ਗ੍ਰਿਸ਼ਤੀ ਹਾਂ, ਨਹੀਂ ਪ੍ਰਵਾਨ ਹੋਵੇਗਾ ਬਸ ਗੁਰੂ ਘਰ ਦੇ ਵਿੱਚ। ਜੇ ਕੋਈ ਹੋਂ ਦੇ ਵਿੱਚ ਆ ਕੇ ਕਹੇ ਮੈਂ ਤਪੱਸੀ ਹਾਂ, ਨਹੀਂ ਪ੍ਰਵਾਨ ਹੋਵੇਗਾ ਗੁਰੂ ਦੇ ਘਰ। ਗੁਰੂ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਭਾਈ ਗੁਰਦਾਸ ਨੇ ਲਿਖ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ, ਗਰੀਬੀ ਗਦਾ ਹਮਾਰੀ ਗਦਾ ਸ਼ਸਤਰ ਨੂੰ ਕਹਿੰਦੇ ਨੇ। ਯਾਨੀ ਜਿਹੜੇ ਤਿੰਨ ਯੁੱਗ ਨੇ ਨਾ ਪਿੱਛੇ ਉਹਨਾਂ ਦੇ ਵਿੱਚ ਗਦਾ ਚੱਲਦੀ ਆਈ ਹੈ, ਕਲਗੀ ਧਰਮ ਮਹਾਰਾਜ ਨੇ ਤਲਵਾਰ ਬਦਲ ਦਿੱਤਾ ਸ਼ਸਤਰ ਨੂੰ। ਦੇਖ ਲਓ ਤੁਸੀਂ ਹਨੂੰਮਾਨ ਦੇ ਕੋਲੋਂ ਫੜੀ ਹੁੰਦੀ ਆ, ਥੱਲਾ ਉਹਦਾ ਹੁੰਦਾ ਇੰਨਾ ਗੋਲ ਫਟਿਆਂ ਵਾਲਾ, ਬਾਕੀ ਉਹ ਗਾਂ ਬਾਹਾਂ ਜਿਹਾ ਹੁੰਦਾ। ਦਾਦੇ ਨੇ ਭੀਮ ਸੈਨ ਦੀ ਜਾਂ ਲੜਾਈ ਹੋਈ ਆ ਦੁਰਯੋਧਨ ਦੇ ਨਾਲ, ਜਰਾ ਸੰਧ ਦੇ ਨਾਲ, ਦੱਸਦੇ ਨੇ ਵੀ 12 ਕੋ ਆਵਾਜ਼ ਸੁਣਦੀ ਜਦੋਂ ਮਾਰਦਾ ਸੀ ਦੂਏ ਦੇ ਦੂਆ ਗਦਾ, ਇਤਨੀ ਆਵਾਜ਼ ਸੀ ਉਸਦੀ। ਅੱਜ ਕੱਲ ਤੋਪ ਸੁਣੂਗੀ ਉੱਥੇ, ਜਾਣੀ ਬਾਹੂ ਵੱਲ ਜਿਸਮਾਨੀ ਵੱਲ ਸਰੀਰ ਇਹੋ ਜਿਹੇ ਤਕੜੇ ਹੁੰਦੇ ਸਨ ਜਦ। ਹੁਣ ਕੀ ਆਪਾਂ ਚੱਕ ਲਵਾਂਗੇ ਭਾਰ? ਨਹੀਂ, ਪਰਮੇਸ਼ਰ ਦਾ ਅਸੂਲ ਹੈ, ਜਿਹੋ ਜਿਹਾ ਯੁੱਗ ਹੋਵੇਗਾ ਉਹੀ ਜਿਹੀ ਕਾਰਨ ਬਣ ਜਾਂਦੇ ਨੇ, ਉਹੀ ਜਿਹੀ ਅਕਲ ਦਿੰਦਾ ਪਰਮੇਸ਼ਰ। ਫਿਰ ਉਹਨੂੰ ਸਰਵੱਗ ਕੌਣ ਕਹੇ? ਆਪਾਂ ਤਾਂ ਭੁੱਖੇ ਮਰ ਜਾਂਦੇ ਜੇ ਆਪਣੇ ਕੋਲ ਕਲਾ ਨਾ ਪੈਦਾ ਹੁੰਦੀ। ਇਹ ਅੱਗੇ ਆਦਮੀ ਤਾਂ ਅੱਗੇ ਵੀ ਸੀ, ਅੱਗੇ ਕਲਾ ਹੈ ਨਹੀਂ ਸੀ, ਅੱਗੇ ਸਰੀਰ ਦੇ ਬਲ ਕਰਕੇ ਕੰਮ ਕਰਦੇ ਸੀ ਸਾਰੇ। ਹੁਣ ਤਾਂ ਅਗਲਾ ਕੋਲਮ ਨਹੀਂ ਖੜਦਾ, ਇੱਧਰ ਨੂੰ ਉਤਰੀ ਜਾਂਦਾ, ਐਂ ਨਹੀਂ ਉਤਰੀ ਜਾਂਦਾ, ਆਪੇ ਵੜ ਵੜ ਸਿੱਟੀ ਜਾਂਦਾ, ਬੋਰੀਆਂ 'ਚ ਨੌਕਰ ਪਾਈ ਜਾਂਦੇ, ਕੁਰਸੀ ਲਾ ਕੇ ਬੈਠਾ ਰਹਿੰਦਾ, 3 ਗੇਲ ਸ਼ਰਾਬ ਪੀਂਦਾ ਦਿਹਾੜੀ 'ਚ, ਹੋਜੂ ਭਲਾ ਤੇਰਾ? ਉਹ ਰੱਬ ਨੇ ਤਾਂ ਤੈਨੂੰ ਸੁਖੈਨ ਕਰ ਦਿੱਤਾ, ਰੱਬ ਨੇ ਤਾਂ ਤੈਨੂੰ ਸਹੂਲਤ ਦੇ ਦਿੱਤੀ, ਪਰ ਸਹੂਲਤ 'ਤੇ ਤਾਂ ਕੰਮੇ ਨਾ ਲਿਆ। ਰੱਬ ਤਾਂ ਬਹੁਤ ਫਾਇਦਾ ਕਰਦਾ ਆਪਣਾ, ਪਰ ਆਪਾਂ ਰੱਬ ਦਾ ਫਾਇਦੇ ਨੂੰ ਜਾਣਦੇ ਨਹੀਂ ਆ, ਸਾਥ ਹੋਰ ਪਾਸੇ ਨੂੰ ਬਹਿ ਜਾਂਦੇ ਹਾਂ ਫਿਰ ਵੀ ਬਸ। ਹੁਣ ਜੇ ਦੇਖਿਆ ਜਾਵੇ ਜਿਹਨੇ ਆ ਵਿਚਾਰੇ ਗਰੀਬ ਨੇ ਮਿਸਤਰੀ ਸਿੰਘ دیکھو انہوں نے کیویں اخلاق چلتے ہیں، چلنے بھی چاہیے، ہر ایک کا کام ہونا چاہیے، پر یہ کوئی شراب نہیں پیندا ہوں، بس شراب یہاں نے مہنگی کرتی، کر کا دے دیتی، وہ ہاتھ نو تھہی آ جاتی ہے نوٹوں کی، تا ہی کری ہے، تا ہی تھہی آن تو اگلا کرتا، نگاہ جہی نگاہ وہ پمبر جاتی ہے بس، پھر کہنا میرے مقابلے چکاؤنا فلانا دوگ ٹوٹیاں جی مشین لائی بیٹھا کیا وہ دیکھو آ دینا انہیں باہ دینا تو میرا بھی کرجائی ہے، میں وہ کر کے میرے مست جانا بہت شراب شروع کر لینا، جس واسطے منکھا دے ملتی پتا ہی نہیں وہ کیوں ملی ہے، گرمکھا جہاں تردا یہ جی کام بہت دنیا کر گئی اتنے تھی تا بچارا ہے، بہت دنیا ہو کے گئی ہے اتنے گرمکھو سو منکھا دے نہیں پھر ملے گا کدے، منکھا دے آسرے اس نو پرمیشر نو پچھان، اور کوئی جونی پرمیشر نو پچھان نہیں سکتی، وہ پرمیشر ہے ہی نہیں انہوں دے وچ، جہاں پرمیشر نو پچھان دی وشیشتا ہی ہے نا وہ منکھا دے دے وچ ہے، بس ایک تا ہوں سوان آتما ایک وشیش آتما ہوں، جہاں وشیش آتما ہے نا وہ رب نو پچھانے گا، جہاں سمان ہے وہ تو ستے ہے وہ رب نو نہیں پچھان سکتا، دسیا نا بیج ماتر سرب کو گیان، بیج ماتر کی آپ نے سبندی نو پچھان لینا میں نہیں گاہ نہیں، رب نو نہیں پچھان سکتا، آپا سبندی نو بھی پچھاندے ہاں تے رب نو بھی پچھان سکتے ہاں، جڑے جانور نے گائیاں مجھاں آپا رکھدے ہاں زمیندار لوگ، جد مجھ جہاں گو سوندی ہے تا وہ سوئی ہوئی دے اگے کسی ہور مہ دا کٹا لیا کے چھڈو کدے نہیں پہن دیندی ہے، تو وہ بھی کٹا ہی فرق تا نہیں ہے، وہ بیج ماتر گیا نا انہوں پتا بھی میرا نہیں ہے، ہے کہ نہیں، انہوں یوں نہیں پتا بھی میں کدے واسطے آیا دنیا دے، یہ تو سامنے جا رہی گل ہے، کئی تو اتنے تو ہی ہو جاتا ہے، جی کسی کا کٹا مر جائے نا مجھ کا مرے پھر وہ سیوں کے توڑی نہ بھر کے وہ کول کر دیں جی لا لیں، دیکھو وہ کھلڑ کا بھی انہوں پتا ہے بھی کھلڑ بھی ہے میرا ہے، میرا کٹا ہے، ابھی بتھیرا کچھ کرتے رہے ہیں جی پہلے، یہ انسار سنگت بیج ماتر گیان پرمیشر پچھان نہیں سکتا ہے، اور ایک منکھا دیا جنہیں پرمیشر پچھان ہے پچھانا کہ آگے جاگتا گل ہو رہے ہو جانی گروکھو ویر، وہ اس گل سن کے آپ ترک کرتے ہیں اپنی وہ وستا نہیں آئی ہے، ٹھیک ہے پہلے پہلے ایویں ہوں جب اس وستا چلیا جاؤ گا نا پھر اس نے یہ گل کہنی ہی نہیں ہے، جنہ چر نہیں وستا پراپت یہ کہہ رہے گا یہ پتا نہیں نہ ایسا آپ بانی نے تین کرما تو لگ کے گیان تھی نسدارا کر دیتا، وگیان بھی چنا دیتا بھی وگیان کینو کہندے ہیں، یہ دسیا بھی جد وستا جس طرح وستا آدھی جائے گی اس تو اس طرح ہی اس نو سب پتا لگتا رہے گا، گرو صاحب جی نے تو لکھا گروانی دے وچ تین قسم کی بانی ہے، دادے نے بھی پہلا تو پیانک ہے پھر راہ چکا پھر جتھارت ہے، یہ ہوں ہے وستا والے کی ہوں، جی پیانک والا جتھارت نو کیویں جان جاوے گا، جی وہ بدھ ڈیویلپ نہیں ہوئی اگے نہیں ہوئے بسار نہیں ہوئی ہے، کسی بچے نو پرائمری دے نو تسی ایم اے دا سوال اگے رکھ دیو انہوں پتا ہی نہیں بھی کی لکھیا ہویا ہے، وہ تو کہہ دے گا بھائی ایم ہی لکھا آیا ہے یہ تو ٹھیک نہیں ہے، سارا ایم اے والے بچے دے اگے وہ رکھو وہ دس دے گا بھی یہ سوال آئے، اسی طرح ہی گروانی ہے جیڑی وستا انوسار ہے مہاراج جی نے چارن کری ہے، ਜਿਹੜੀ ਅਗਲਾ ਅਵਸਥਾ ਦੇ ਚਲੇ ਜਾਂਦੇ ਨੇ, ਅੱਗੇ ਚਲੇ ਜਾਂਦੇ ਨੇ, ਉਹਨਾਂ ਦੀ ਅਵਸਥਾ ਦੇ ਵਿੱਚ ਮੇਰੀ ਬਾਣੀ ਜਿਹੜੀ ਗੁਰੂ ਸਾਹਿਬ ਜੀ ਨੇ ਇਹ ਲਿਖੀ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਮਹਾਰਾਜ ਜੀ ਨੇ ਤਾਂ ਲਿਖ ਦਿੱਤਾ ਗੁਰੂ ਕੋ, ਆਪਣੀ ਤਾਂ ਇਹ ਵਸਤਾ ਨਹੀਂ ਹੈ, ਆਪਣੀ ਵਸਤਾ ਨਹੀਂ, ਆਪਾਂ ਇਸ ਨੂੰ ਕਹਿ ਦਿਆਂਗੇ ਵੀ ਨਹੀਂ, ਇਹ ਤਾਂ ਗਲਤ ਕਹਿੰਦਾ, ਇਹ ਤਾਂ ਗਲਤ ਕਹਿੰਦਾ। ਜਿਸ ਤਰ੍ਹਾਂ ਮਨਸੂਰ ਦੀ ਭੈਣ ਅਨਲ, ਉਹ ਕਿਸੇ ਫਕੀਰ ਦੀ ਸੇਵਾ ਕਰਦੀ ਸੀ, ਫਕੀਰ ਸੀਗਾ ਆਰਫ ਕੋਈ, ਵਿਚਾਰਾ ਰੋਹੀ ਦੇ ਵਿੱਚ ਰਹਿੰਦਾ ਸੀ, ਮਾੜੀ ਮੋਟੀ ਐਵੇਂ ਛਬਰੀ ਛੱਲੀ ਜੀ ਪਾਈ ਹੋਈ ਸੀ। ਜਿਉਂ ਜਿਉਂ ਇਸਦਾ ਮਨ ਉਹ ਫੁਰ ਹੁੰਦਾ ਚਲਿਆ ਜਾਊ, ਤਿਉਂ ਤਿਉਂ ਇਹਦੇ ਸਰੀਰ 'ਤੇ ਵੀ ਇਹ ਜੋ ਕੁੱਲੀ ਜੁੱਲੀ ਗੁੱਲੀ ਉਹ ਤੋਂ ਵੀ ਇਹ ਇਕਾਂਤ ਜਿਹਾ ਹੁੰਦਾ ਚਲਿਆ ਜਾਵੇਗਾ। ਇਹ ਇੱਕ ਵਸਤਾ ਕਰੂੰ, ਜੇ ਨਹੀਂ ਤਾਂ ਫਿਰ ਇਹ ਮਹਿਲ ਬਣਾਵੇਗਾ। ਜੇ ਉਹ ਮਹਿਲ ਵੀ ਬਣਾਉਂਦਾ ਜੇ ਵਸਤਾ ਵਾਲਾ, ਤਾਂ ਵੀ ਉਹਦਾ ਉਹਦੇ ਨਾਲ ਪਕੜ ਨਹੀਂ ਹੈ। ਘਰ ਉਹ ਇਸ ਤਰ੍ਹਾਂ ਆਪਣੀ ਜ਼ਿੰਦਗੀ ਮਹਾਤਮਾ ਦੇ ਆਪੋ ਆਪਣੇ ਰੋ ਹੁੰਦੇ ਹਨ। ਜਿਹੜੇ ਗੁਰਸਿੱਖੀ ਆ ਇਹ ਮਰਜ਼ਾਦਾ 'ਚ ਹੈ ਸਾਰੀ, ਗੁਰੂ ਸਾਹਿਬ ਜੀ ਨੇ ਵਸਤਾ ਸਾਰੀਆਂ ਮਰਜ਼ਾਦਾ ਦੇ ਵਿੱਚ ਰੱਖੀਆਂ ਨੇ। ਬੇਮਰਜ਼ਾਦਾ ਵੀ ਬਹੁਤ ਸਿੱਖ ਹੋਏ ਨੇ, ਪਰ ਮਹਾਰਾਜ ਜੀ ਨੇ ਹੋਣ ਨਹੀਂ ਦਿੱਤੇ। ਠੀਕ ਹੈ ਕਹਿੰਦੇ ਤੁਹਾਡੀ ਵਸਤਾ ਹੋ ਗਈ ਇਹ, ਪਰ ਨਹੀਂ, ਗੁਰੂ ਘਰ ਦੇ ਵਿੱਚ ਜਿਵੇਂ ਹੈ ਉਸੇ ਤਰ੍ਹਾਂ ਹੀ ਰਹਿਣਾ। ਜਿਵੇਂ ਮਾਤਾ ਭਾਗੋ ਨੇ ਲੀੜੇ ਲਾਹ ਤੇ ਸੀ ਨਾ, ਹੁਣ ਇਹ ਦੂਰ ਦੀ ਗੱਲ ਤਾਂ ਨਹੀਂ ਕੋਈ ਹੈ। ਇਹ ਕਲਗੀਧਰ ਮਹਾਰਾਜ ਨੇ ਠੀਕ ਹੈ ਮਾਤਾ ਤੇਰੀ ਵਸਤਾ, ਹੁਣ ਤੈਨੂੰ ਲੀੜੇ ਪਾਉਣ ਦੀ ਕੋਈ ਲੋੜ ਨਹੀਂ ਹੈ, ਤੈਨੂੰ ਲੀੜੇ ਪਾਉਣ ਦੀ ਕੋਈ ਲੋੜ ਨਹੀਂ, ਪਰ ਸਾਡੀ ਮਰਜ਼ਾਦਾ ਲੀੜਿਆਂ ਸਮੇਤ ਰਹਿਣਾ। ਸਤਿਵਚਨ ਜੀ, ਵਸਤਰ ਪਾ ਲਏ ਗੁਰੂ ਕੋ, ਪਰ ਵਸਤਾ ਨਹੀਂ, ਵਸਤਾ ਤਾਂ ਉਹੀ ਹੈ, ਚਾਹੇ ਉਹ ਪਾਵੇ ਚਾਹੇ ਨਾ ਪਾਵੇ, ਪਰ ਮਰਜ਼ਾਦਾ ਜਿਹੜੀ ਗੁਰੂ ਘਰ ਜੀ ਬਹੁਤ ਵਿਲੱਖਣ ਹੈ ਜੀ, ਤਾਂ ਮਰਜ਼ਾਦਾ ਹੋਏ ਨਹੀਂ ਸਕਦੀ ਕਿਸੇ ਮਤ ਦੀ। ਠੀਕ ਆ ਆਪੋ ਆਪਣੇ ਮਤ ਸਾਰੇ ਹੀ ਚੰਗੇ ਹੁੰਦੇ ਹਨ, ਪਰ ਗੁਰੂ ਨਾਨਕ ਦੇਵ ਮਹਾਰਾਜ ਤਾਂ ਸਾਰਿਆਂ ਮਤਾਂ ਨੂੰ ਐਨ ਸੁਣਾਤਾ ਵੀ ਆਹ ਹੈ, ਇਸ ਲਈ ਤਾਂ ਕਿਸੇ ਨੇ ਸੁਣਾਇਆ ਹੋਰ ਮਤ ਵਾਲੇ ਨੇ, ਤਾਕਤ ਨਹੀਂ ਸੁਣਾਵੇ ਕਿੱਥੋਂ ਗੁਰੂ, ਤਾਕਤ ਨਹੀਂ ਹੈ, ਤਾਕਤ ਹੁੰਦੀ ਹੈ ਸਰਵੱਗ ਦੇ ਵਿੱਚ, ਉਹ ਫਿਰ ਇਹ ਗੱਲ ਨੂੰ ਜੜਾਉਂਦਾ ਹੁੰਦਾ। ਦਾਦੇ ਨੇ ਵੀ ਉਹ ਜਿਹੜਾ ਮਨਸੂਰ ਸੀ ਜਵਾਨ ਵਸਤਾ ਦਾ ਮੁੰਡਾ, ਉਸਦੇ ਨਾਲ ਦੀ ਜਿਹੜੇ ਹੋਰ ਪੰਜ ਸੱਤ ਸ਼ਰਾਬੀ, ਉਹ ਕਹਿਣ ਲੱਗੇ ਵੀ ਤੇਰੀ ਭੈਣ ਹੈ ਜਿਹੜੀ ਜਵਾਨ, ਉਹ ਰਾਤ ਨੂੰ ਸਾਧੂ ਕੋਲ ਕੀ ਕਰਨ ਜਾਂਦੀ ਹੈ ਉੱਥੇ। ਉਹ ਕਹਿਣ ਲੱਗਿਆ ਚੰਗਾ ਵੀ ਮੈਂ ਦੇਖਾਂਗਾ ਉਸਨੂੰ। ਖੈਰ ਉਹ ਰਾਤ ਨੂੰ ਜਾ ਕੇ ਝਾੜ ਸੀ ਆਲੇ ਦੁਆਲੇ ਉਸਦੀ ਛਪਰੀ ਦੇ, ਝਾੜ ਦੇ ਵਿੱਚ ਲੁੱਕ ਕੇ ਬੈਠ ਗਿਆ। ਖੈਰ ਉਹ ਲੜਕੀ ਦਾ ਰੋਜ਼ ਦਾ ਹੀ ਕਰਤੱਵ ਸੀ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੀ, ਰੋਜ਼ ਹੀ ਛਕਾ ਕੇ ਆਉਂਦੀ। ਉਹ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਆਪਾਂ ਤਾਂ ਕਹਿੰਦੇ ਨਾ ਗੁਰੂਆਂ ਦਾ ਸ਼ੀਤ ਪ੍ਰਸ਼ਾਦ, ਆਮ ਦੁਨੀਆਂ ਕਹਿੰਦੀ ਇਹਦਾ ਫਲਾਨੇ ਦਾ ਜੂਠਾ ਖਾਧਾ, ਉਹ ਅਜੇ ਸੁਭਾਅ ਬਣ ਗਿਆ ਇਹਦਾ, ਕਹਿੰਦੇ ਆ ਕਿ ਨਹੀਂ। ਇਸੇ ਤਰ੍ਹਾਂ ਜਿਹੜੇ ਮਹਾਂਪੁਰਸ਼ਾਂ ਦਾ ਵੀ ਛਕਿਆ ਹੋਇਆ, ਉਹਦੇ 'ਚ ਵੀ ਤਾਕਤ ਹੁੰਦੀ ਹੈ, ਆਮ ਦੇ ਨਹੀਂ ਹੁੰਦੀ। ਆਮ ਜਿਹੜੇ ਸ਼ਰਾਬੀ ਨੇ ਜਾਂ ਹੋਰ ਚਲਾਕ ਜੇ ਨੇ, ਜੇ ਆਪਣਾ ਮੁੰਡਾ ਉਹਨਾਂ ਨਾਲ ਉੱਠਣ ਬੈਠੋ ਵੀ ਤੂੰ ਫਲਾਨੇ ਦਾ ਖਾ ਗਿਆ, ਤੇਰਾ ਤਾਂ ਉਹੀ ਸੁਭਾਅ ਬਣ ਗਿਆ ਉਹਦੇ ਵਰਗਾ ਹੀ, ਇਹ ਹੁੰਦਾ ਹੈ। ਉਹ ਮਹਾਤਮਾ ਕਹਿਣ ਲੱਗੇ ਵੀਰੇ ਦੇ ਦੋ ਹਿੱਸੇ ਕਰ ਲਾ। ਕਹਿਣ ਲੱਗੀ ਮਹਾਰਾਜ ਦੂਆ ਕੌਣ ਹੈ, ਅੱਗੇ ਤਾਂ ਤੁਸੀਂ ਇਹ ਗੱਲ ਕਹੀ ਨਹੀਂ ਹੈ। ਕਹਿੰਦੇ ਤੇਰਾ ਹੀ ਭਰਾ ਉਹ ਝਾੜ 'ਚ ਬੈਠਾ ਲੁਕਿਆ, ਕਹਿੰਦੇ ਉਹ ਝਾੜ 'ਚ ਬੈਠਾ। ਉਹ ਲੜਕੀ ਬੋਲੀ ਕਹਿੰਦੀ ਆ ਜਾ ਟੁੱਟ ਪੈਣਾ, ਤੇਰੇ ਵੀ ਕਰਮ ਖੁੱਲ ਗਏ, ਆ ਜਾ ਤੇਰਾ ਵੀ ਕੋਈ ਪਿੱਛੇ ਤੂੰ ਹੀ 'ਚ ਡੱਕਾ ਸਿੱਟਿਆ ਹੋਇਆ ਸੀ, ਪਰ ਆ ਤੂੰ ਹੋਰ ਕੰਮ ਨੂੰ ਸੀ। ਪਰ ਮਹਾਤਮਾ ਹੁੰਦੇ ਨੇ ਜਾਲੂ, ਦੁਨੀਆਂ ਦੇ ਉੱਤੇ ਜਾਲੂ ਆ ਸਿੱਖ ਹੈ, ਇਹ ਆ ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਤਾਂ ਕਹਿਣਾ ਹੀ ਕੀ ਹੈ, ਉਹ ਤਾਂ ਸਰਵੱਗ ਹੈ ਨਾ ਗੁਰੂ ਤਾਂ। ਆ ਗਿਆ ਉਹ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ, ਜਦ ਉਸਨੇ ਸੀਤ ਪ੍ਰਸ਼ਾਦ ਛਕਿਆ ਨਾ ਉਹਨਾਂ ਮਹਾਂਪੁਰਸ਼ਾਂ ਦਾ, ਚਾਹੇ ਜੂਠਾ ਕਹਿ ਲਓ, ਸਕਣ ਸ਼ਾਰ ਉਸਦੇ ਕਪਾਟ ਖੁੱਲ ਗਏ। ਚਲੋ ਕੋਈ ਘਾਲਣਾ ਨਹੀਂ ਕਰੀ, ਕੁਛ ਨਹੀਂ ਕਰਿਆ, ਕਪਾਟ ਖੁੱਲ ਗਏ। ਜਾਣੀ ਜੋ ਵਸਤੂ ਹੈ ਦੁਨੀਆਂ ਦੇ ਵਿੱਚ, ਜਿਵੇਂ ਕਿਵੇਂ ਪਰਮੇਸ਼ਰ ਦਾ ਹੋਏ ਖੇਡ ਰਚਿਆ ਹੋਇਆ ਨਾ, ਉਸ ਨੂੰ ਭਾਸਣ ਲੱਗ ਗਿਆ। ਆਪਾਂ ਨੂੰ ਨਹੀਂ ਭਾਸਦਾ ਹੈ, ਆਪਣੀ ਸੁਰਤ ਉੱਥੇ ਨਹੀਂ ਪਹੁੰਚੀ। ਉਹ ਸ਼ਕਣ ਸਾਰ ਕਹਿੰਦਾ ਅਨਲ ਹੱਕ, ਕਹਿੰਦਾ ਸਾਰੇ ਰੱਬ ਹੀ ਆ ਬਸ, ਕਹਿੰਦਾ ਮੈਂ ਵੀ ਰੱਬ ਹੀ ਹਾਂ। ਕਹਿਤਾ ਉਹਨੇ ਹੈ ਤਾਂ ਬਾਣੀ ਚ ਵੀ ਬਹੁਤ ਆਉਂਦੇ ਨੇ ਇਹੋ ਜਿਹੇ ਲਫ਼ਜ਼, ਬਹੁਤ ਵੀ ਕਬੀਰ ਸਾਹਿਬ ਜੀ ਨੇ ਵੀ ਲਿਖਤਾ ਜਾਂ ਉਹਦੀ ਅਵਸਥਾ ਆਈ ਸੀ। ਜਾਂ ਕੋ ਖੋਜ ਤੇ, ਪਹਿਲਾਂ ਖੋਜ ਪੈਦਾ ਹੋਵੇਗੀ, ਪਦਾਰਥਾਂ ਵੀ ਖੋਜ ਪੈਦਾ ਹੁੰਦੀ ਆ ਪਹਿਲਾਂ। ਜਾਂ ਕੋ ਖੋਜ ਤੇ ਸੋਈ ਪਾਇਓ ਠੌਰ, ਠੌਰ ਅੰਦਰ ਨੂੰ ਕਹਿੰਦੇ ਨੇ, ਸੋਈ ਫਿਰਕੇ ਤੂੰ ਪਿਆ। ਜਾਂ ਕੋ ਕਹਿਤਾ ਔਰ, ਹੁਣ ਸ਼ੱਕ ਹੈ ਕੋਈ, ਹੁਣ ਗੁਰਬਾਣੀ ਕਹਿੰਦੇ ਆ, ਕੋਈ ਬਾਹਰਲੀ ਗੱਲ ਨਹੀਂ ਗੁਰਮੁਖ ਹੋਏ। ਹੁਣ ਆਪਾਂ ਜੇ ਤਾਂ ਆਪਣੀ ਉਹ ਅਵਸਥਾ ਹੈਗੀ ਤਾਂ ਆਪਾਂ ਬਹੁਤ ਖੁਸ਼ ਹਾਂ, ਫਿਰ ਖੁਸ਼ ਵੀ ਹੁੰਦੇ ਹਾਂ। ਜੇ ਨਹੀਂ ਤਾਂ ਫਿਰ ਆਪਾਂ ਕਹਾਂਗੇ ਵੀ ਕਿਵੇਂ ਰੱਬ ਹੋ ਸਕਦਾ, ਉਹ ਸਿੱਖ ਵੀ ਕਦੇ ਰੱਬ ਹੋਇਆ, ਕੋਈ ਸਾਧੂ ਵੀ ਕਦੇ ਰੱਬ ਹੋਇਆ? ਕਹਿੰਦੇ ਰੱਬ ਤਾਂ ਰੱਬ ਹੀ ਹੁੰਦਾ, ਗੁਰੂ ਤਾਂ ਗੁਰੂ ਹੀ ਹੁੰਦਾ, ਫਿਰ ਬਾਣੀ ਦੇ ਵਿੱਚ ਗੱਲ ਕਿਉਂ ਕਹੀ ਹੈ? ਅਵਸਥਾ ਗੁਰੂ ਕੋ ਸਰੀਰ ਨਹੀਂ ਗੁਰੂ ਹੁੰਦਾ, ਹੁੰਦਾ ਸਰੀਰ ਤਾਂ ਗੁਰੂਆਂ ਦਾ ਹੀ ਗੁਰੂ ਹੁੰਦਾ ਹੈ, ਪਰ ਸਿੱਖ ਦੀ ਅਵਸਥਾ ਹੁੰਦੀ ਹੈ। ਲੋ ਕਲਗੀਧਰ ਮਹਾਰਾਜ ਤੇ ਪੁੱਛ ਲੈਂਦੇ ਹਾਂ ਆਪਾਂ, ਹੁਣ ਆਪਣਾ ਫੇਤ ਜ਼ਿਆਦਾ ਕਲਗੀਧਰ ਮਹਾਰਾਜ 'ਤੇ ਆ ਕਿ ਉਹਨਾਂ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਿਆ, ਆਪਾਂ ਵੀ ਖੰਡੇ ਦਾ ਅੰਮ੍ਰਿਤ ਛਕਦੇ ਹਾਂ। ਹੈ ਤਾਂ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹੁਣ ਕਲਗੀਧਰ ਮਹਾਰਾਜ ਗੁਰੂ ਨਹੀਂ ਹੁਣ? ਨਹੀਂ, ਇਹ ਵੀ ਇੱਕ ਭੁਲੇਖਾ ਗੁਰਮੁਖੋ, ਇਸ ਭੁਲੇਖੇ ਨੇ ਸਾਨੂੰ ਗਾਹਾਂ ਨਹੀਂ ਜਾਣ ਦਿੰਦਾ। ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਜੋਤ ਰੱਖੀ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਮੰਨਿਆ ਕਰਿਓ, ਕਿਹਾ ਸੀ ਆਉਂਦਾ ਕਥਾ ਦੇ ਵਿੱਚ ਸੂਰ ਵਿਕਾਸ ਦੇ, ਪੜ੍ਹਦੇ ਹੋ ਤੁਸੀਂ ਬਹੁਤ? ਅੱਜ ਕੱਲ੍ਹ ਤਾਂ ਪੜ੍ਹੀ ਲਿਖੀ ਦੁਨੀਆਂ ਸਾਰੇ ਸਾਰਾ ਪਿੰਡਾਂ 'ਚ ਵੀ ਕਥਾ ਆਉਂਦੀਆਂ। ਮਹਾਰਾਜ ਜੀ ਨੇ ਪੰਜ ਪੈਸੇ ਨਾਲ ਹੀ ਅੱਗੇ ਰੱਖ ਕੇ ਤਾਂ ਫਿਰ ਪਰਕਰਮਾ ਕਰੀਆਂ ਅੰਗਦ ਦੇ ਮਹਾਰਾਜ ਜੀ ਨੇ, ਪਰਕਰਮਾ ਅੰਗਦ ਦੇ ਮਹਾਰਾਜ ਜੀ ਨੇ ਨਹੀਂ ਕਰੀਆਂ, ਉਹਨਾਂ ਨੇ ਆਪਣੇ ਸਰੂਪ ਨੂੰ ਕਰੀਆਂ। ਉਹ ਫਿਰ ਆਪ ਨੂੰ ਮੱਥਾ ਟੇਕਿਆ ਵੀ ਮੈਂ ਹੁਣ ਇਹਨਾਂ ਦੇ ਵਿੱਚ ਹਾਂ। ਦੱਸਿਆ ਨਾ ਜੋ ਜੁਗ ਤੋਹਾ, ਕਿਸ ਤਰ੍ਹਾਂ ਜੋ ਤੋਹਾ ਜੁਗਤ ਸਾਹ ਸਹਿ ਕਾਇਆ ਫੇਰ ਪਲੱਟੀ ਹੈ। ਮੈਂ ਅਨਪੜ੍ਹ ਹਾਂ, ਮੈਨੂੰ ਬਾਣੀ ਘੱਟ ਆਉਂਦੀ ਹੈ, ਇਉਂ ਸਾਧ ਸੰਗਤ ਦੱਸ ਦਿੰਦੇ ਨੇ ਪ੍ਰੇਮੀ ਜਿਹੜੇ ਪੜ੍ਹੇ ਹੋਏ ਨੇ। ਇਉਂ ਦੱਸਿਆ ਕਹਿੰਦੇ ਬਈ ਹੁਣ ਜਿਹੜੀ ਮੇਰੇ 'ਚ ਸ਼ਕਤੀ 'ਚ ਜੋ ਪਰਮੇਸ਼ਰ ਦੀ ਤਾਕਤ ਦੀ ਜੋ, ਉਹ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਰੱਖ ਦਿੱਤੀ। ਹੁਣ ਜਿਹਨੇ ਮੇਰੇ ਦਰਸ਼ਨ ਕਰਨੇ, ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰ। ਕਈਆਂ ਨੇ ਕਰੇ ਵੀ ਨਹੀਂ ਗੁਰੂ, ਪਹਿਲਾਂ ਉਹਨਾਂ ਦੇ ਹੀ ਪੁੱਤਰਾਂ ਨੇ ਨਹੀਂ ਕਰੇ, ਲੈ ਦੇਖ ਲਾ ਆਪਾਂ ਕਿਹਦੇ ਵਿਚਾਰੇ ਹਾਂ। ਆਪਾਂ ਇੱਥੇ ਇਉਂ ਨਹੀਂ, ਕੋਈ ਗੁਰੂ ਘਰ ਦੇ ਵਿੱਚ ਤਾਂ ਸਾਧ ਸੰਗਤ ਹਕੀਕਤ ਹੈ, ਸਚਿਆਈ ਹੈ, ਇੱਥੇ ਲਪੇਟ ਲੁੱਕ ਨਹੀਂ ਹੈ ਕੋਈ। ਜਿੱਥੇ ਲਪੇਟ ਹੈ ਉਹ ਲਪੇਟ ਹੀ ਰਹੇਗਾ, ਉਹ ਸਚਿਆਈ ਨਹੀਂ ਹੈ। ਪਹਿਲਾਂ ਤੁਸੀਂ ਸੋਚ ਕੇ ਦੇਖੋ, ਜਿਹੜੇ ਕਈ ਮਤ ਚੱਲਦੇ ਨੇ, ਸਾਨੂੰ ਕੀ ਠੀਕ ਹੈ ਚੱਲਣ, ਅਸੀਂ ਕਿਸੇ 'ਚ ਕੋਈ ਤਰਕ ਨਹੀਂ ਕਰਦੇ ਹਾਂ। ਇਉਂ ਸੋਚੋ ਤੁਸੀਂ, ਜਿਹੜੇ ਆਣ ਮਤ ਚੱਲਦੇ ਨੇ, ਜਦ ਕੋਈ ਉਹਨਾਂ ਦਾ ਬਜ਼ੁਰਗ ਚੜ੍ਹਾਈ ਕਰਦਾ ਕਿ ਉਹ ਜਿਹੜੀ ਗੱਦੀ ਆ ਕਿਹਨੂੰ ਦਿੰਦੇ ਨੇ? ਬੜੇ ਪੁੱਤਰ ਨੂੰ ਇਹ ਦੇ ਦਿੰਦੇ ਨੇ ਨਾ, ਇਵੇਂ ਹੀ ਹੈ ਨਾ, ਗੁਰੂ ਸਾਹਿਬ ਨੇ ਨਹੀਂ ਦਿੱਤੀ। ਹੈ ਵਿਲੱਖਣ ਚੀਜ਼ ਨਿਕਲਦੀ ਹੈ ਕਿ ਨਹੀਂ? ਕਰੀ ਕਦੇ ਕਰੀ ਹੈ ਵਿਚਾਰ? ਕਦੇ ਵਿਚਾਰ ਕਰਕੇ ਦੇਖੀ ਹੈ ਤੁਸੀਂ? ਜੇ ਇਵੇਂ ਹੀ ਹੁੰਦਾ ਫਿਰ ਗੁਰੂ ਸਾਹਿਬਾਂ ਦਾ ਵੀ ਉਵੇਂ ਹੋਣਾ ਸੀ। ਨਹੀਂ, ਉਹ ਹੈ ਨਹੀਂ, ਉਹ ਹੈ ਨਹੀਂ, ਬਣਾਉਟੀ ਹੈ, ਬਣਾਉਟੀ ਗੱਲ ਆ ਗੁਰਮੁਖੋ, ਅਸਲੀ ਨਹੀਂ, ਸਰਦਾਰੀ ਹੈ, ਮੈਂ ਹੋਰ ਕੁਛ ਨਹੀਂ ਹੈ। ਫਿਰ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਸਪੁੱਤਰ ਸੀਗੇ, ਦਿੱਤੀ ਉਹਨਾਂ ਨੂੰ। ਨਹੀਂ, ਇਹ ਜਿਹੜੀ ਵਸਤੂ ਆ ਇਹ ਤਾਂ ਕਾਰਨਾ ਸੇ ਪ੍ਰਾਪਤ ਹੋਣੀ, ਤੁਸੀਂ ਕਰ ਲਓ ਚਾਹੇ, ਤੁਸੀਂ ਕਰਨਾ ਚਾਹੋ ਤੁਸੀਂ ਵੀ ਕਰ ਸਕਦੇ ਹੋ ਉਸ ਵਸਤੂ ਨੂੰ। ਜਦ ਸੇਵਕ ਨੇ ਕਰ ਲਈ ਕਿ ਤੁਸੀਂ ਨਹੀਂ ਸੇਵਕ ਹੋ, ਪਰ ਆਪਣੀ ਭਾਵਨਾ ਨਹੀਂ ਹੈ, ਭਾਵਨਾ ਆਪਣੀ ਹੋਰ ਹੈ ਗੁਰੂ ਸਾਹਿਬ ਤੇ, ਜਿਵੇਂ ਉਹਨਾਂ ਦੀ ਭਾਵਨਾ ਸੀ ਉਹਨਾਂ ਨੇ ਲੈ ਲਈ। ਫਿਰ ਬੀਬੀ ਪਾਨੀ ਨੇ ਫਿਰ ਵਰ ਲੈ ਲਿਆ, ਫਿਰ ਘਰ ਚ ਹੀ ਭਾਵਨਾ ਨਾਲ ਜਿਹਦੀ ਹੋਈ ਉਹਨੂੰ ਮਿਲਦੀ ਰਹੀ। ਪਿਰਚੇ ਨੂੰ ਦੇਤੀ ਮਹਾਰਾਜ ਜੀ ਨੇ, ਦੇਤੀ ਜੀ ਪਿਰਚੇ ਨੂੰ, ਨਹੀਂ ਦਿੱਤੀ ਨੀ ਹੈ, ਦਿੱਤੀ ਹੋਈ ਨੀ ਸਾਧ ਸੰਗਤ। ਇਹਦਾ ਜਿਹੜੀ ਗੱਲ ਹੀ ਹੋਰ ਹੈ, ਇੱਕ ਵਿਲੱਖਣ ਜੀ ਹੈ। ਉਹਨੂੰ ਦੱਸਿਆ ਵੀ ਦਸਾਂ ਪਾਤਸ਼ਾਹਾਂ ਤਾਈਂ, ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦ ਸੱਚਖੰਡ ਨੂੰ ਜਾਣਾ ਸੀ, ਫਿਰ ਉਸ ਨਾਲ ਉਹਨਾਂ ਨੇ ਫਿਰ ਕਿਹਾ ਵੀ ਹੁਣ ਸਾਡਾ ਯੋਗ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਬਈ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਾਂ ਕਹਿੰਦੇ ਹਾਂ ਕਿ ਨਾ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੋਏ, ਖਾਲਸਾ ਹੋਏ ਸਭ ਮਿਲੇਗੇ ਬਚੇ ਸਰਨ ਜੋਏ, ਵਾਹਿਗੁਰੂ ਨਾਮ। ਨਾਮ ਤੇ ਨਾਮੀ ਦੇ ਵਿੱਚ ਫਰਕ ਨਹੀਂ ਹੈ, ਇਹ ਸਾਧ ਸੰਗਤ ਗੁਰੂ ਤਾਂ ਆਪਣਾ ਹੁਣ ਗੁਰਬਾਣੀ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਫਿਰ ਗੁਰੂ ਦਾ ਕੋਈ ਹੁਕਮ ਹੀ ਹੁੰਦਾ, ਇੱਕ ਹੁਕਮ ਹੁੰਦਾ ਹੈ ਕਿ ਗੁਰੂ ਦਾ ਹੁਕਮ ਹੈ ਵੀ ਇੱਥੇ ਲੜ ਲੜ ਕੇ ਮਰੋ, ਹੁਣ ਹੈਗਾ ਹੈ ਤਾਂ ਨਹੀਂ। ਗੁਰੂ ਦਾ ਹੁਕਮ ਹੈ ਵੀ ਮਾਸ ਦੇ ਨਿਰਨ ਖਾਓ, ਹੈਗਾ ਆਪ ਬਣਾਇਆ ਹੋਇਆ ਜੀਵ ਦੇ ਸਵਾਦ ਵਾਸਤੇ ਬਣਾਈ ਜਾਓ, ਤੁਹਾਨੂੰ ਕੋਈ ਹਟਾਉਂਦਾ ਨਹੀਂ ਹੈ। ਉਹ ਫਿਰ ਟਾਈਮ ਆਵੇਗਾ ਜਾਂ ਤੁਹਾਡੇ ਫਿਰ ਕੰਨ ਫੜਾਏ ਜਾਣਗੇ, ਫਿਰ ਛਡਾਉਣੇ ਨਹੀਂ ਕਿਸੇ ਨੇ, ਫਿਰ ਨਹੀਂ ਛਡਾਉਣੇ, ਸਾਧਸੰਗ ਉੱਥੇ ਹੀ ਸਿਉਂਕ ਲੱਗ ਜੂ। ਬਾਅਦ 'ਚ ਜੇ ਬਚ ਹੁੰਦਾ ਬਣ ਜਾਓ ਗੁਰੂ ਦੇ, ਮੰਨ ਲਓ ਇਹਨਾਂ ਨੂੰ ਵੀ ਹਾਂ ਜੋ ਕੁਛ ਕਹਿੰਦੇ ਨੇ ਠੀਕ ਕਹਿੰਦੇ ਨੇ। ਕਲਗੀ ਧਰਮ ਮਹਾਰਾਜ ਜੀ ਨੇ ਕਿਹਾ ਆਤਮ ਰਸ ਜੇ ਜਾਨ ਹੀ, ਆਤਮਾ ਦਾ ਰਸ ਜਦ ਇਹਦੀ ਸੁਰਤ ਆਤਮਾ ਦੇ ਵਿੱਚ ਭੇਦ ਹੋਣੀ ਸ਼ੁਰੂ ਹੋਵੇਗੀ ਨਾ, ਫਿਰ ਇਹਨੂੰ ਆਤਮਾ ਦਾ ਪਤਾ ਲੱਗੇਗਾ, ਉਸਦੇ ਰਸ ਦਾ ਵੀ ਪਤਾ ਲੱਗੇਗਾ। ਜਦ ਆਦਮੀ ਕਿਸੇ ਨਾਲ ਪਿਆਰ ਹੁੰਦਾ, ਜਦ ਉਹਦੇ ਸਾਹਮਣੇ ਆ ਕੇ ਖੜਦਾ ਨਾ, ਫਿਰ ਪਤਾ ਲੱਗਦਾ ਵੀ ਉਹਦਾ ਕਿੰਨਾ ਕੁ ਪਿਆਰ ਹੈ। ਦੋ ਖੁਸ਼ੀਆਂ ਦੱਸੀਆਂ ਨੇ, ਇੱਕ ਮੋਦ ਹੈ ਇੱਕ ਪ੍ਰਮੋਦ ਹੈ, ਦੋ ਖੁਸ਼ੀਆਂ ਨੇ ਗੁਰੂ। ਇਹ ਤਾਂ ਮਹਾਂਪੁਰਸ਼ਾਂ ਦੇ ਜਿਹੜਾ ਕੋਈ ਤੱਤਵ ਦਾ ਜਾਂ ਭਾਈ ਗੁਰਦਾਸ ਨੂੰ ਇਹਨਾਂ ਗੱਲਾਂ ਦਾ ਪਤਾ ਸੀ, ਉਹਦਾ ਲਿਖਿਆ ਹੈ ਸਾਰਾ। ਜਿਹੜੇ ਪਦਾਰਥਵਾਦੀ ਲੋਕ ਨੇ ਉਹਨਾਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਗੱਲ ਦਾ, ਪਤਾ ਹੀ ਨਹੀਂ ਵੀ ਪਰਮਾਰਥ ਕੀ ਹੁੰਦਾ। ਉਹਨਾਂ ਨੇ ਤਾਂ ਵਿਹਾਰ ਨੂੰ ਇਹ ਪਰਮਾਰਥ ਮੰਨਿਆ ਹੋਇਆ ਲੋਕਾਂ ਦਾ, ਤਾਂ ਇਹ ਗੱਲ ਨਹੀਂ ਹੈ ਇੱਥੇ। ਤੇ ਕਲਗੀ ਧਰਮ ਮਹਾਰਾਜ ਨੇ ਕਿਹਾ ਆਤਮ ਰਸ ਜੇ ਜਾਨ ਹੀ, ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਹੁਣ ਸਰੀਰ ਤਾਂ ਲਹਿਦਾ ਲਹਿਦਾ ਨੇ, ਕਲਗੀ ਧਰਮ ਮਹਾਰਾਜ ਸੀ ਕੈਸਾ ਵਿਲੱਖਣ ਹੈ, ਜੋ ਨਿਰਗੁਣ ਵਾਹਿਗੁਰੂ ਦਾ ਕੋਈ ਸਰੂਪ ਹੀ ਨਹੀਂ ਹੈ, ਤੇ ਜਿਹੜਾ ਮਹਾਂ ਖਾਲਸ ਹੈ ਉਹਦਾ ਸਰੀਰ ਹੋਰ ਹੈ। ਸਰੀਰ ਨਹੀਂ ਜਿਹੜੀ ਅਵਸਥਾ ਨਾ, ਉਹ ਕਹਿੰਦੇ ਇੱਕੋ ਹੈ ਸਾਡੀ ਅਵਸਥਾ, ਇੱਕ ਗੁਰਮੁਖ। ਉਹਨੂੰ ਦੱਸਿਆ ਵੀ ਉੱਥੇ ਹੀ ਦੱਸਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਪੜੋ ਪ੍ਰੇਮ ਦੇ ਨਾਲ ਵੀ ਹੈ ਤਾਂ ਉਹੀ, ਸਾਡੀ ਨਿਗਾਹ ਨਹੀਂ ਖੁੱਲੀ ਅਜੇ, ਖੁੱਲੂਗੀ ਗੁਰਬਾਣੀ ਦੁਆਰਾ ਐਵੇਂ ਖੁੱਲਣੀ ਕੋਈ ਨੀ, ਇਹੀ ਸਾਡਾ ਗੁਰੂ ਹੈ ਬਸ। ਪੜੋ ਪ੍ਰੇਮ ਨਾਲ
ਗੋਬਿੰਦ ਬਿਨ ਨਹੀਂ ਕੋਈ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ।
ਪਰ ਜਦ ਸੁਪਨਾ ਹੈ ਜਦ ਜਾਗ ਪਵੇਗਾ ਕੀ ਸੁਪਨੇ ਦੇ ਪਦਾਰਥ ਉੱਤੇ ਹੋਣਗੇ ਜਦ ਇਤਨੇ ਜਗਾੜ ਦੇਖਦਾ ਨਹਿਰਾਂ ਨੂਹਰਾਂ ਜਾਂ ਉਹ ਫਿਰ ਉੱਥੇ ਚੱਲਦੀਆਂ ਹੁੰਦੀਆਂ ਨੇ ਮੰਜੇ ਤੇ ਨਾ ਇਕੱਲਾ ਹੀ ਪਿਆ ਹੁੰਦਾ ਬਸ ਕਈ ਅਣਜਾਣ ਹੱਥ ਵੀ ਮਾਰ ਲੱਗ ਜਾਂਦੇ ਆਲੇ ਦੁਆਲੇ ਨੂੰ ਵੀ ਮੈਨੂੰ ਮਾਇਆ ਪੀਲੀ ਤਿਖਣੀ ਇੱਥੇ ਪਈ ਹੀ ਹੋਊਗੀ ਮਾਇਆ ਸੁਪਨੇ ਚ ਮਾਇਆ ਮਿਲੀ ਕੀ ਆ ਉਹ ਤਾਂ ਸਾਧ ਸੰਗਤ ਗਿਆਨ ਹੈ ਬੋਲੋ ਹੈ ਇਸੇ ਨੂੰ ਭੁਲੇਖਾ ਕਹਿੰਦੇ ਨਾ ਵਰਣ ਦੋਸ ਇਸਨੇ ਸੱਚ ਮੰਨ ਲਿਆ ਹੁਣ ਆਪਾਂ ਨੂੰ ਵੀ ਭੁਲੇਖਾ ਪਿਆ ਹੈ ਆਪਾਂ ਨੂੰ ਵੀ ਭੁਲੇਖਾ ਪਿਆ ਆਪਾਂ ਨੂੰ ਦੁਨੀਆਂ ਹੀ ਭਾਸਦੀ ਹੈ ਪਦਾਰਥ ਭਾਸਦੇ ਨੇ ਸੰਬੰਧੀ ਭਾਸਦੇ ਨੇ ਭਾਸਦੇ ਨੇ ਕਿ ਨਹੀਂ ਉਹ ਚੀਜ਼ ਨਹੀਂ ਭਾਸਦੀ ਜਿਹੜੀ ਹੈਗੀ ਜਿਹੜੀ ਆ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਸਭ ਗੋਬਿੰਦ ਆ ਸਭ ਗੋਬਿੰਦ ਆਪਾਂ ਨੂੰ ਤਾਂ ਦੀਦਾ ਨਹੀਂ ਗੋਬਿੰਦ ਕਿੱਥੇ ਗੁਰੂ ਸਾਹਿਬ ਨੇ ਲਿਖਤਾ ਵੀ ਹੈਗਾ ਉਹੀ ਜਿਹਨੂੰ ਸੁਪਨਾ ਆਇਆ ਉਹੀ ਪਿਆ ਮੰਜੇ ਤੇ ਹੋਰ ਨੀ ਕੋਈ ਉਹਦੇ ਹੈ ਨਾਲ ਇਸੇ ਤਰ੍ਹਾਂ ਇਹ ਜੀਵ ਆਤਮਾ ਜਿਹੜਾ ਗੁਰਮੁਖ ਜਦ ਇਹਦਾ ਭੁਲੇਖਾ ਅਵਾਰਣ ਜੀ ਨੂੰ ਦੋਸ਼ ਕਹਿੰਦੇ ਦੂਰ ਹੋ ਗਿਆ ਇਹਨੇ ਇਕੱਲੇ ਨਹੀਂ ਰਹਿ ਜਾਣਾ ਤਾਂ ਦੁਨੀਆਂ ਹੋਰ ਇਹ ਕਿਵੇਂ ਬਣ ਜੂਗੀ ਫਿਰ ਪਹਿਲੇ ਵਾਲੀ ਦ੍ਰਿਸ਼ਟੀ ਨੇ ਇਸਦੀ ਰਹਿਣੀ ਉਸਨੇ ਮਨਸੂਰ ਨੇ ਅਨਲ ਹੱਕ ਇਹ ਨਾਰਾ ਸ਼ੁਰੂ ਕਰ ਦਿੱਤਾ ਗੁਰੂ ਘਰ ਦੇ ਵਿੱਚ ਜਿਹੜੀ ਮਰਯਾਦਾ ਇਹ ਅੰਦਰ ਰੱਖੀ ਹੈ ਗੁਰੂ ਸਾਹਿਬ ਜੀ ਨੇ ਸਾਰੀਆਂ ਸ਼ਕਤੀਆਂ ਵੀ ਅੰਦਰ ਰੱਖੀਆਂ ਨੇ ਸਾਰਾ ਜੋ ਰੂਹਾਨੀ ਪਰਵਾਰ ਜਾਣੀ ਪਦਾਰਥ ਹੈ ਨਾ ਇਹ ਸਾਰਾ ਅੰਦਰ ਰੱਖਿਆ ਗੁਰੂ ਸਾਹਿਬ ਜੀ ਨੇ ਬਾਹਰ ਜ਼ਾਹਰ ਕਰਨਾ ਨਹੀਂ ਦੱਸਿਆ ਹਾਂ ਪਰਮੇਸ਼ਰ ਦੀ ਕੋਈ ਐਸਾ ਕੋਈ ਹੁਕਮ ਹੀ ਹੋਵੇ ਉਹ ਹੁਕਮ ਦੇ ਵਿੱਚ ਫਿਰ ਹੋ ਜਾਂਦਾ ਹੁੰਦਾ ਦਾਦੇ ਨੇ ਮੁੱਖ ਭਗਤੀ ਅੰਤਰ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਇਹ ਤਿੰਨ ਗੱਲਾਂ ਦੱਸੀਆਂ ਨੇ ਮਹਾਰਾਜ ਜੀ ਜਿਹੜਾ ਗਿਆਨ ਹੈ ਕਹਿੰਦੇ ਉਹਦਾ ਰਸ ਲੈਣਾ ਅੰਦਰ ਬਸ ਰਸ ਲੈਣਾ ਵਸਤੂ ਦਾ ਉਸਦਾ ਰਸ ਉਹਦਾ ਕੀ ਹੈ ਰਸ ਜਿਹੜਾ ਕੋਈ ਆਦਮੀ ਆਪਣੇ ਸਰੀਰ ਨੂੰ ਦੇਖਦਾ ਨਾ ਸ਼ੀਸ਼ੇ ਤਾਈਂ ਖੁਸ਼ ਹੁੰਦਾ ਕਿ ਨਹੀਂ ਭਾਵੇਂ ਮੂੰਹ ਤੇ ਦਾਣੇ ਹੀ ਹੋਣ ਮਾਤਾ ਦੇ ਫਿਰ ਵੀ ਖੁਸ਼ ਹੋਊਗਾ ਚਾਹੇ ਇੱਕ ਅੱਖ ਕਾਣੀ ਹੋਵੇ ਫਿਰ ਵੀ ਖੁਸ਼ ਹੋਊਗਾ ਵੀ ਮੈਂ ਹੀ ਹਾਂ ਚੰਗਾ ਕਦੇ ਨੀ ਕਹਿੰਦਾ ਦੂਏ ਨੂੰ ਚੰਗਾ ਕਿ ਉਸਦਾ ਆਪਣਾ ਆਪਾ ਦੀ ਨਾ ਆਪਣਾ ਆਪਾ ਦੇਖ ਕੇ ਖੁਸ਼ ਹੁੰਦਾ ਹੈ ਇਉਂ ਫਿਰ ਜਿਹੜਾ ਉਹ ਗੁਰਸਿੱਖ ਹੈ ਜਾਂ ਕਿਸੇ ਮਤ ਦਾ ਬੰਦਾ ਹੈ ਫਿਰ ਉਹ ਆਪਣੇ ਆਪ ਨੂੰ ਦੇਖਦਾ ਸਾਰਿਆਂ ਦੇ ਵਿੱਚ ਫਿਰ ਉਹ ਕਹਿੰਦੇ ਬਹੁਤ ਖੁਸ਼ ਹੁੰਦਾ ਇਉਂ ਉਸਨੂੰ ਜਦ ਇਹ ਅਵਸਥਾ ਪ੍ਰਾਪਤ ਹੋਈ ਤਾਂ ਫਿਰ ਸ਼ਰਾ ਇਸਲਾਮ ਦੇ ਜਿਹੜੇ ਸ਼ਰਈ ਸੀ ਗੁਰਮੁਖ ਸ਼ਰਾ ਦੇ ਸੰਗਲ ਨੇ ਜਿਹੜੇ ਵੀ ਬਹੁਤ ਬੁਰੇ ਨੇ ਇਹਨਾਂ ਨੂੰ ਵੀ ਕੋਈ ਕੋਈ ਗੁਰਸਿੱਖ ਤੋੜਦਾ ਬਿਨਾਂ ਸ਼ਰਾ ਦੇ ਸੰਗਲ ਤੋੜੇ ਤੇ ਇਸਨੇ ਮੁਕਤ ਨਹੀਂ ਹੋਣਾ ਹੈ ਇਉਂ ਸਾਧ ਸੰਗਤ ਸਾਰੀ ਉਮਤ ਨੇ ਕਿਹਾ ਵੀ ਇਹ ਆਪਣੇ ਆਪ ਨੂੰ ਖੁਦਾ ਕਹਿੰਦਾ ਹੈ ਖੁਦਾ ਖੁਦਾ ਕਹਿਣਾ ਮਾੜਾ ਮੰਨਿਆ ਸਾਧ ਸੰਗਤ ਪਰ ਹੈ ਤਾਂ ਖੁਦਾ ਹੀ ਹੈ ਉਹ ਸਾਡੇ ਸੰਪਰਤਾ ਦੇ ਵਿੱਚ ਭਾਈ ਦਿਆ ਸਿੰਘ ਤੋਂ ਸੰਪਰਤਾ ਚੱਲੀ ਹੈ ਜਾਣੀ ਜਿਹੜੀ ਸ਼ਕਤੀ ਦੀ ਨਾ ਭਾਈ ਦਿਆ ਸਿੰਘ ਨੇ ਲਈ ਕਲਗੀਧਰ ਮਹਾਰਾਜ ਦੇ ਸਿਰ ਦੇ ਕੇ ਉਹ ਹੈ ਸਰੀਰ ਨਹੀਂ ਹਨ ਸਰੀਰ ਬਦਲਦੇ ਆਏ ਨੇ ਜਿਵੇਂ ਪਾਤਸ਼ਾਹੀਆਂ ਦੇ ਵੀ ਸਰੀਰ ਬਦਲਦੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਜਿਹੜੀ ਸ਼ਕਤੀ ਆ ਉਹ ਇੱਕ ਰਹੇਗੀ ਬਦਲਦੀ ਨਹੀਂ ਹੁੰਦੀ ਉਹ ਸਰੀਰ ਦੇ ਵਿੱਚ ਸ਼ਕਤੀ ਆ ਕਿਸੇ ਪ੍ਰੇਮੀ ਨੇ ਸੇਵਾ ਕਰਕੇ ਉਹ ਸ਼ਕਤੀ ਲੈ ਲਈ ਉਹ ਖੁਸ਼ ਹੋ ਗਏ ਮਹਾਤਮਾ ਗੁਰਸਿੱਖ ਉਹਨੂੰ ਦੇਤੀ ਲੈ ਭਾਈ ਤੇਰੇ ਅਧਿਕਾਰੀ ਹੈ ਤੂੰ ਤੂੰ ਲੈ ਲਾ ਅਸੀਂ ਕੀ ਕਰਨੀ ਲੋਕਾਂ ਦਾ ਭਲਾ ਕਰ ਇਵੇਂ ਹੀ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਯਾਨੀ ਬ੍ਰਹਮ ਗਿਆਨੀ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਦੇਖ ਲਓ ਫਿਰ ਅਲਹਿਦਾ ਅਲਹਿਦਾ ਇਲਾਕਿਆਂ ਦੇ ਵਿੱਚ ਘੱਲਿਆ ਤੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰੋ ਭਾਈ ਜਾ ਕੇ ਬਹੱਤਰ ਤਾਂ ਮਾਈਆਂ ਨੂੰ ਦਿੱਤੇ ਤੀ ਪੀੜੇ ਇਹਨਾਂ ਨੂੰ ਮੰਜੀਆਂ ਦਿੱਤੀਆਂ ਸਨ ਉਹ ਜਿਹੜਾ ਪ੍ਰੇਮਾ ਕੋਹੜੀ ਸੀ ਨਾ ਕੋਹੜੀ ਦੇਖ ਲਓ ਉਹ ਵੀ ਮੰਜੀ ਲੈ ਗਿਆ ਤੀਖ ਜਦ ਮਹਾਰਾਜ ਜੀ ਦਾ ਉਸਨੇ ਸ਼ਰਧਾ ਦੇ ਨਾਲ ਨਾਮ ਜਪਿਆ ਸੌ ਵਾਸਤਾ ਪ੍ਰਗਟ ਹੋ ਗਈ ਉਸਦੇ ਅੰਦਰ, ਮਿਹਰ ਹੋ ਗਈ ਗੁਰੂ ਦੀ, ਕਹਿੰਦੇ ਜਾ ਤੁਹਾਨੂੰ ਵੀ ਬਖਸ਼ ਦਿੰਦੇ, ਮੱਥੋਂ ਮਰਾਰੀ ਨਾ ਰੱਖਤਾ, ਜਾਓ ਦੁਨੀਆਂ ਦਾ ਭਲਾ ਕਰੋ ਜਾ ਕੇ। ਕੋੜੀ ਆਦਮੀ ਗੁਰੂ ਸੇਵਾ ਤੋਂ ਹਰ ਇੱਕ ਵਸਤੂ ਪ੍ਰਾਪਤ ਹੋਵੇਗੀ, ਐਵੇਂ ਨਹੀਂ ਹੋਣੀ। ਖੈਰ ਉਹ ਸਰਈਆਂ ਨੇ ਕੀ ਕਰਿਆ, ਕਹਿੰਦੇ ਪੰਜ ਪੰਜ ਪੱਥਰ ਮਾਰੋ। ਭਾਈ ਦਇਆ ਸਿੰਘ ਤੋਂ ਬਾਅਦ ਸੋਭਾ ਸਿੰਘ ਜੀ ਹੋਏ ਨੇ ਸੋਢੀ ਅਨੰਦਪੁਰ ਸਾਹਿਬ, ਉਸ ਤੋਂ ਬਾਅਦ ਫਿਰ ਭਾਈ ਸਾਹਿਬ ਸਿੰਘ ਜੀ ਹੋਏ ਨੇ ਉਨੇ ਸਾਹਿਬ ਵਾਲੇ, ਗੁਰੂ ਨਾਨਕ ਦੇਵ ਮਹਾਰਾਜ ਜੀ ਵੰਸ਼। ਉਹਨਾਂ ਤੋਂ ਬਾਅਦ ਫਿਰ ਭਾਗ ਸਿੰਘ ਕੁਰੀ ਵਾਲੇ ਹੋਏ ਨੇ ਮਹਾਤਮਾ। ਉਹਨਾਂ ਤੋਂ ਬਾਅਦ ਫਿਰ ਬਾਬਾ ਵੀਰ ਸਿੰਘ ਮਹਾਰਾਜ ਜੀ ਨਿਰੰਗਾਬਾਦ ਵਾਲੇ ਹੋਏ ਨੇ, ਉਹਨਾਂ ਦੇ ਸੇਵਕ ਸਨ ਭਾਈ ਜਸਵੰਤ ਸਿੰਘ ਜੀ, ਪਰਤ ਵੀ ਉਹਨਾਂ ਤੇ ਹੀ ਛਕਿਆ ਸੀ ਉਹਨਾਂ ਨੇ। ਤਾਂ ਉਹ ਆਪਣੀ ਮੌਜ ਦੇ ਵਿੱਚ ਘੋੜੀ ਤੇ ਚੜ ਕੇ ਜਿੱਧਰ ਨੂੰ ਮੌਜ ਚਲੇ ਜਾਂਦੇ ਹੁੰਦੇ ਸਨ। ਹੌਲੀ ਹੌਲੀ ਫਿਰਦੇ ਫਿਰਦੇ ਕਲਿਆਣ ਦੇ ਇਲਾਕੇ ਚ ਆ ਗਏ, ਦੇਖ ਲਓ ਕਿੱਡੀ ਦੂਰੋਂ ਘੋੜੀ ਤੇ, ਕਰਨਾਲ ਤਰਨਸਾਲਾ ਦੇ ਵਿੱਚ ਇੱਕ ਪਚੰਗੀ ਪਾਠ ਕਰਦਾ, 17 ਸਾਲ ਦੀ ਉਮਰ ਆ, ਦਾੜਾ ਨਹੀਂ ਅਜੇ ਆਇਆ। ਤਾਂ ਮਹਾਰਾਜ ਜੀ ਨੇ ਘੋੜੀ ਬਾਹਰ ਬੰਨ ਦਿੱਤੀ ਵੀਰ ਸਿੰਘ, ਧਰਮਸ਼ਾਲਾ ਦੇ ਵਿੱਚ ਦਰਬਾਰ ਪ੍ਰਕਾਸ਼ ਦੀ ਅੱਗੇ ਧਰਮਸ਼ਾਲਾ ਹੀ ਹੁੰਦੀਆਂ ਸਨ, ਘਰ ਘਰ ਅੰਦਰ ਧਰਮਸ਼ਾਲ, ਕੀਰਤਨ ਹੋਵੇ ਸਦਾ ਗੁਰਸੋਆ, ਅੱਗੇ ਦਾ ਧਰਮਸ਼ਾਲ ਜੇ ਦੱਸਿਆ, ਹੁਣ ਘਰ ਘਰ ਹੁੰਦਾ ਉਸੇ ਬਾਣੀ ਦਾ ਕੀਰਤਨ। ਜਿਹੜੇ ਗੁਰਸਿੱਖ ਮਹਾਤਮਾ ਨੇ ਨਾ, ਇਸੇ ਬਾਣੀ ਨੂੰ ਟੇਪਾਂ ਦੇ ਵਿੱਚ ਪੜਤਾ ਗੁਰਮੁਖ, ਉਹ ਆਪ ਨਹੀਂ ਹਨ, ਬਾਣੀ ਹੈ ਗੁਰੂ ਜੀ, ਭੁਲੇਖਾ ਨਾ ਕਰੇ, ਭਲਾ ਤਾਂ ਬਾਣੀ ਕਰਦੀ ਆ ਉਹਨਾਂ ਦੁਆਰਾ। ਦੇਖ ਲਓ ਕਿਵੇਂ ਟੇਪਾਂ ਵੱਜਦੀਆਂ ਨੇ, ਕਿਵੇਂ ਗੁਰੂ ਸਾਹਿਬ ਦੀ ਬਾਣੀ ਘਰਾਂ ਦੇ ਵਿੱਚ ਪੜ੍ਹੀ ਜਾ ਰਹੀ ਹੈ, ਜਾ ਰਹੀ ਹੈ ਕਿ ਨਹੀਂ, ਖਬਰ ਆ ਜੇ ਖਨੀ ਕੋਈ ਸੁਣ। ਹਾਂ ਟੈਲੀਵਿਜ਼ਨ ਚੱਲ ਪਏ ਗੁਰਮੁਖ, ਉਸੇ ਤਰ੍ਹਾਂ ਹੀ ਜਿਵੇਂ ਆ ਲੋਕ ਸਿਨੇਮੇ ਦੇਖਦੇ ਨੇ, ਜਾ ਜਾ ਕੇ ਅਕਾਨੀਆਂ ਕਰਦੇ ਨੇ, ਨਾ ਪੈਸੇ ਖਰਚ ਕਰਦੇ ਨੇ, ਬਿਨਾਂ ਪੈਸਿਆਂ ਤੋਂ ਹੀ ਮਹਾਤਮਾ ਦੇ ਦੀਵਾਨ ਉਵੇਂ ਹੀ ਸੁਣਦੇ ਨੇ, ਹੁਣ ਉਵੇਂ ਹੀ ਸੰਗਤ ਬੈਠੀ ਹੈ, ਉਵੇਂ ਹੀ ਮਹਾਰਾਜ ਜੀ ਹੱਥ ਲਾਉਂਦੇ ਨੇ, ਉਵੇਂ ਹੀ ਪ੍ਰਚਾਰ, ਉਵੇਂ ਹੀ ਜਥਾ ਕੀਰਤਨ, ਉਵੇਂ ਹੀ ਸਾਜ ਵੱਜਦੇ ਨੇ, ਕਰਨੀ ਕਹਾਂ ਹੌਲੀ ਹੌਲੀ ਹੋਰ ਵੀ ਕੁਛ ਹੋਵੇਗਾ ਜੀ। ਇਉਂ ਚੌਂਕੜਾ ਮਾਰ ਕੇ ਬੈਠ ਗਏ ਗੁਰਮੁਖ, ਚੌਂਕੜਾ ਮਾਰ ਕੇ ਫਿਰ ਉਹਨਾਂ ਨੇ ਸੁਰਤ ਨੂੰ ਸਮਾਸ਼ਟੀ ਵਿਆਸ਼ਟੀ ਸਥੂਲ ਸੂਖਮ ਕਾਰਨ ਪ੍ਰਪੰਚ, ਇਹਨਾਂ ਤੋਂ ਸੁਰਤ ਨੂੰ ਖਿੱਚ ਲਿਆ। ਸੁਰਤ ਨੂੰ ਖਿੱਚ ਕੇ ਜੋ ਆਤਮ ਹੈ ਨਾ ਅੰਦਰ, ਜੋ ਨਿਰਗੁਣ ਵਾਹਿਗੁਰੂ ਆ, ਉਸਦੇ ਨਾਲ ਭੇਦ ਕਰ ਦਿੱਤਾ, ਜਾਣੀ ਨਿਸਪੁਰਨੇ ਹੋ ਕੇ ਬੈਠ ਗਏ। ਹੁਣ ਵੀ ਜਿਹੜੇ ਪ੍ਰੇਮੀ ਬੰਦਗੀ ਕਰਨ ਵਾਲੇ, ਉਹ ਨਿਸਫੁਰਨੇ ਬਾਣੀ ਸੁਣਦੇ ਨੇ, ਉਹਨਾਂ ਨੂੰ ਇਹ ਆਨੰਦ ਜ਼ਿਆਦਾ ਆਉਂਦਾ। ਜਿਹਨਾਂ ਨੇ ਫੁਰਨੇ ਸਾਹਿਤ ਬਾਣੀ ਸੁਣੀ ਆ ਨਾ, ਉਹਨਾਂ ਦੇ ਚੜ੍ਹੀ ਨਹੀਂ ਆ ਰੀਲ ਉੱਤੇ, ਨਹੀਂ ਤੁਸੀਂ ਹੁਣ ਚੜ੍ਹਾ ਕੇ ਦੇਖ ਲਓ ਚੜ੍ਹ ਜੂ, ਅਸੀਂ ਰੀਲ ਲੱਗਣੇ ਨਹੀਂ ਦਿੱਤੀ ਬਾਣੀ ਦੇ ਨਾਲ, ਬਸ ਇਉਂ ਬੈਠ ਕੇ ਚੌਂਕੜਾ ਮਾਰ ਕੇ ਜਿਵੇਂ ਪੱਥਰ ਦੀ ਮੂਰਤੀ ਬੈਠੀ ਹੁੰਦੀ ਹੈ। ਉਹ ਪਾਠ ਕਰਦਾ ਕਿਸੇ ਰੰਗ ਦੇ ਵਿੱਚ, ਉਹਦੇ ਅੰਦਰ ਵੀ ਕੋਈ ਬੀਜ ਹੈ ਪਰਮੇਸ਼ਰ ਦਾ, ਜਿਤਨਾ ਉਸਦਾ ਨਿਤਨੇਮ ਸੀ ਬਾਣੀ ਦਾ, ਨਿਤਨੇਮ ਕਰਕੇ ਉਸਨੇ ਰੁਮਾਲ ਪਾਇਆ ਨਜ਼ਰ ਮਹਾਰਾਜ ਜੀ ਦੇ ਉੱਤੇ। ਫਿਰ ਉਸਨੇ ਨਿਗਾਹ ਅੱਗੇ ਨੂੰ ਕਰੀ, ਆਪਾਂ ਕਰਦੇ ਹਾਂ ਦਰਬਾਰ ਦਾ ਪਾਠ, ਗਿਣਦਿਆਂ ਵੀ ਪੈਸੇ ਕਿੰਨੇ ਚੜ੍ਹਦੇ ਨੇ, ਦੱਸੋ ਕੀ ਸਮਾਧੀ ਲੱਗ ਜਾਏਗੀ। ਉਹ ਕਰਦੇ ਆ ਇੱਥੇ ਪ੍ਰਚਾਰ ਢੱਡਾਂ ਜਾਂ ਕੁਛ ਵੀ ਰਾਗ ਕਰਦੇ ਆ, ਜਾਂ ਪ੍ਰਚਾਰ ਝਾਕਦੇ ਆ, ਵੀ ਕੋਈ ਗੀਜੇ ਚ ਨੂੰ ਹੱਥ ਪਾਉਂਦਾ ਕਿ ਨਹੀਂ, ਕੀ ਮਨ ਇਕਾਗਰ ਹੋ ਜਾਏਗਾ। ਇਹ ਤਾਂ ਵਿਹਾਰ ਬਣਾਇਆ ਹੋਇਆ ਲੋਕਾਂ ਦਾ ਗੁਰਮੁਖ, ਤਾਂ ਹੀ ਆਪਾਂ ਨੂੰ ਸ਼ਾਂਤੀ ਨਹੀਂ ਨਾ ਪ੍ਰਾਪਤ ਹੁੰਦੀ ਹੈ, ਤਾਂ ਹੀ ਬਾਣੀ ਦਾ ਆਪਾਂ ਨੂੰ ਰਸ ਨਹੀਂ, ਪਿੱਛੇ ਹਟਦੇ ਜਾਂਦੇ। ਬਾਣੀ ਦੇ ਵਿੱਚ ਫਰਕ ਨਹੀਂ ਹੈ, ਸਰੋਤਿਆਂ ਦੇ ਵਿੱਚ ਸੁਣਾਉਣ ਵਾਲਿਆਂ ਦੇ ਵਿੱਚ ਫਰਕ ਹੈ, ਵਕਤਿਆਂ ਦੇ ਵਿੱਚ ਫਰਕ ਹੈ, ਸਰੋਤਿਆਂ ਦੇ ਵਿੱਚ ਫਰਕ ਹੈ। ਜਿਹਾ ਜਿਹਾ ਵਕਤਾ ਹੋਵੇਗਾ ਉਹੋ ਜਿਹੇ ਹੀ ਸਰੋਤੇ ਤੇ ਅਸਰ ਪੈਣੇ ਨੇ। ਜੇ ਵਕਤਾ ਮਾਇਆ ਹੀ ਮੰਗਦਾ ਹੈ, ਜਿਸ ਨੇ ਕਿਵੇਂ ਆ ਦੇਤਾ ਕਾਗਜ਼ ਜਾਂ ਮਾੜਾ ਜਿਹਾ, ਤਾਂ ਫਿਰ ਉਸਨੂੰ ਰਾਜਾ ਬਣਾ ਦੇਣਾ, ਵੀ ਇਹ ਸਰਦਾਰ ਇਹਦਾ ਕੀ ਅੰਤ ਹੈ ਜੀ, ਇਹ ਤਾਂ ਬਹੁਤ ਇਹ ਤਾਂ ਮੁਖੀ ਸਿੱਖ ਹੈ ਜੀ ਗੁਰੂ ਸਾਹਿਬ ਜੀ ਦਾ, ਲੈ ਭਾਵਾਂ ਸਿਰਗਟਾ ਪੀਂਦਾ ਹੋਵੇ ਮੁਖੀ ਸਿੱਖ ਬਣਾਤਾ, ਲੈ ਦੇਖ ਲਓ ਪ੍ਰਚਾਰ ਸਾਡਾ ਇਹ ਕੀ, ਅਸੀਂ ਦੁਨੀਆਂ ਦਾ ਭਲਾ ਕਰ ਦਾਂਗੇ ਗੁਰਮੁਖੋ, ਤਾਂ ਹੀ ਤਾਂ ਅਸੀਂ ਪਿੱਛੇ ਨੂੰ ਜਾਣ ਲੱਗ ਗਏ, ਹੈ ਹੀ ਨਹੀਂ ਕੱਖ ਨਹੀਂ ਹੈ ਵਿੱਚ। ਜਦ ਉਸਨੇ ਨਿਗਾਹ ਉਠਾਈ ਫਿਰ ਦਰਬਾਰ ਤੇ ਪਾ ਕੇ ਰੁਮਾਲ, ਦੇਖਿਆ ਕੋਈ ਮਹਾਂਪੁਰਸ਼ ਬੈਠਾ ਸਾਹਮਣੇ, ਜਾ ਕੇ ਚਰਨਾਂ ਨੂੰ ਹੱਥ ਲਾਇਆ, ਹੁਣ ਉਹ ਸਰੀਰ 'ਚ ਨਹੀਂ ਹਨ, ਸਰੀਰ 'ਚ ਉਹਨਾਂ ਚਿਰ ਰਹਿੰਦਾ ਮਨ ਜਿੰਨਾ ਚਿਰ ਨੌ ਦੁਆਰਿਆਂ ਦੇ ਵਿੱਚ ਇਹ ਕਲਪਨਾ ਕਰਦਾ। ਜਦ ਇਹਨਾਂ ਤੋਂ ਪਿੱਛੇ ਹਟ ਜਾਵੇਗਾ ਨਾ, ਜਿਹਨੂੰ ਸੁਰਤ ਕਹਿੰਦੇ ਨੇ, ਤੁਸੀਂ ਭਾਈ ਗੁਰਦਾਸ ਦੀ ਬਾਣੀ ਪੜ੍ਹ ਕੇ ਦੇਖੋ, ਜਿਹਨੂੰ ਕੋਈ ਪ੍ਰੇਮ ਹੈ ਸੂਖ ਮੰਡਲਾਂ ਦੇ ਵਿੱਚ ਜਾਣ ਦਾ, ਉੱਥੋਂ ਪਤਾ ਲੱਗਦਾ ਵੀ ਕਿਤਨੀ ਉੱਚੀ ਉਹਨਾਂ ਦੀ ਸੁਰਤ ਸੀ। ਹੈ ਤਾਂ ਬਾਣੀ ਦੇ ਵਿੱਚ ਵੀ ਬਹੁਤ ਕੁਛ ਲਿਖਿਆ ਹੋਇਆ, ਪਰ ਅਸੀਂ ਫੈਸਲਾ ਨਹੀਂ ਕਰ ਸਕਦੇ। ਬਾਣੀ ਦਾ ਫੈਸਲਾ ਵੀ ਜਿਹਨੇ ਕਰਾਇਆ ਜਾਂ ਕਰਿਆ ਉਹੀ ਦੂਏ ਨੂੰ ਕਰਾਵੇਗਾ, ਨਹੀਂ ਕਰਾਇਆ ਨਹੀਂ ਸਕਦਾ। ਬਸ ਕਿਸੇ ਨੇ ਅੱਜ ਤਾਈਂ ਆਪ ਵੀ ਕਥਾ ਕਰੀ ਹੈ ਮਹਾਰਾਜ ਤੋਂ, ਕਿਸੇ ਨੇ ਆਪ ਵੀ ਦਰਬਾਰ ਨੂੰ ਪ੍ਰਕਾਸ਼ ਕਰਕੇ ਕਥਾ ਕਰਨ ਲੱਗਿਆ ਕੋਈ? ਨਹੀਂ, ਪਹਿਲਾਂ ਕਿਸੇ ਦੇ ਡੰਡੇ ਖਾਊਗਾ ਜਾ ਕੇ, ਉਹ ਵੀ ਜਿਹਦੀ ਕਥਾ ਸਿੱਖੀ ਹੋਈ ਆ ਉਹਦੇ ਕੋਲ ਜਾਊਗਾ, ਤਦ ਜਾ ਕੇ ਫਿਰ ਕਥਾ ਕਰਨ ਲੱਗੇਗਾ। ਐਵੇਂ ਨਹੀਂ ਕੋਈ ਵਸਤੂ ਮਿਲਦੀ ਹੁੰਦੀ, ਇਹ ਤਾਂ ਨਾਲੇ ਜਿਹੜਾ ਸੂਖਮ ਨੇ ਗੱਲਾਂ ਤਾਂ ਰਸੂਲ ਨੂੰ ਤਾਂ ਅਗਲਾ ਫੜ ਲੈਂਦਾ, ਜਿਹੜਾ ਅਸਲੀ ਇਸਦਾ ਮਾਰਗ ਹੈ ਇਹਨੂੰ ਆਪਾਂ ਨੂੰ ਪਤਾ ਹੀ ਨਹੀਂ ਹੈ। ਪਹਿਲਾਂ ਤਾਂ ਦੱਸੋ, ਆਪਾਂ 14 ਵਿਦਿਆ ਦੇ ਵਿੱਚ ਜੰਮਦੇ ਹਾਂ, 14 13 'ਚ ਜੰਮਦੇ ਹਾਂ, 13 'ਚ ਮਰ ਜਾਂਦੇ ਹਾਂ, 14ਵੀਂ ਦਾ ਆਪਾਂ ਨੂੰ ਪਤਾ ਹੀ ਨਹੀਂ। 14ਵੀਂ ਦਾ ਸਾਗਰ ਦਾ ਸਾਹਮਣੇ ਪ੍ਰਕਾਸ਼ ਹੈ ਗੁਰੂ, ਇਹਨੂੰ ਵਿਹਾਰ 'ਚ ਲਾ ਲਿਆ ਆਪਾਂ ਨੇ, ਭਲਾ ਨਹੀਂ ਹੋ ਸਕਦਾ। ਜਦ ਤੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਉਸ ਤਰ੍ਹਾਂ ਕਰੇਗਾ, ਮੰਨੇਗਾ, ਤਾਂ ਤੇਰਾ ਭਲਾ ਹੋਵੇਗਾ। ਕਰ ਲਾ ਹੁਣ, ਕਰ ਲਾ ਚਾਹੇ 1.84 ਲੱਖ ਜੂਨ ਦੇ ਵਿੱਚ ਹੀ ਗੇੜਾ ਖਾ ਕੇ, ਫੇਰ ਆ ਜੀ, ਫੇਰ ਕਰ ਲਈ, ਬਗੈਰ ਕਰੇ ਤਾਂ ਤੇਰਾ ਇਹ ਜਿਹੜਾ ਸਫ਼ਰ ਆ ਇਹ ਖਤਮ ਨਹੀਂ ਹੋਵੇਗਾ। ਤਾਂ ਇਹ ਤਾਂ ਦੱਸਿਆ ਫਿਰਦ ਫਿਰਤ ਬਹੁਤੇ ਯੁੱਗ ਆ ਰਹੇ ਹੋ, ਜੀਵ ਆਤਮਾ ਫਿਰਦਾ ਆਇਆ, ਸਰੀਰ ਨਹੀਂ ਆਇਆ। ਆਹ ਤਾਂ ਹੁਣ ਆਪਣੀਆਂ ਚਿੱਟੀਆਂ ਦਾੜੀਆਂ ਹੋ ਗਈਆਂ, ਬਸ ਖਾਓ, ਆਇਆ ਹੀ ਬਿਆਂਬੜੀਆਂ ਵਾਲਾ ਸਮਾਂ, ਬਸ ਚੱਕ ਕੇ ਲੈ ਜਾਣਗੇ, ਸੁੱਟ ਦੇਣਗੇ ਅੱਗ ਦੇ ਉੱਤੇ, ਫੁੱਕ ਜਾਓਗੇ। ਉਹ ਨਹੀਂ ਫੁੱਕਣਾ, ਨਾ ਫੁੱਕਿਆ ਉਹ, ਨਾ ਫੁੱਕਣਾ ਉਹਦਾ ਧਰਮ ਹੀ ਹੈ ਗੁਰੂ, ਉਹਦਾ ਨਹੀਂ ਹੈ। ਉਹਦਾ ਫਿਰ ਹੋਰ ਜੂਨੀ 'ਚ ਚਲਿਆ ਜਾਵੇਗਾ ਜਿਹੋ ਜਿਹੇ ਕਰਤੱਵ ਕਰਨਾ। ਜੇ ਤਾਂ ਤੂੰ ਸ਼ਰਾਬ ਪੀਨਾ ਫਿਰ ਤਾਂ ਵਿਗਿਆੜ ਬਣੇਗਾ, ਦੇਖ ਲਾ ਬਾਬੇ ਹੱਡ ਚੱਬਦਾ ਫਿਰੇਗਾ ਉੱਥੇ ਬਾਹਰ ਬਾਣਾ 'ਚ। ਇਹ ਗੁਰੂ ਸਾਹਿਬ ਦੀ ਬਾਣੀ ਦੱਸਦੀ ਹੈ, ਕੋਈ ਮੈਂ ਕੋਲੋਂ ਨਹੀਂ ਕਹਿੰਦਾ। ਸਾਹਿਬ ਗੁਰੂ ਸਾਹਿਬ ਜੀ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹਾਇਵਰ ਵਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਲੇ ਦੇ ਸੰਜਰੀਆ। ਬਹੁਤ ਜੂਨੀਆਂ ਦੇ ਵਿੱਚ ਫਿਰਦਾ, ਇੱਕ ਇੱਕ ਜੂਨੀ ਦੀ ਉਮਰ ਵੀ ਬਹੁਤ ਬੜਬੜੀਆਂ ਨੇ ਲੰਬੀਆਂ, ਲੱਖ ਨਾਗਾਂ ਕਰੋੜ ਕਾਗਾਂ ਐਡੀਆਂ ਨੇ ਉਮਰਾਂ। ਦੱਸਦੇ ਨੇ ਵੀ ਉਹ ਸੁਰਤ ਹੈ ਜਿਹੜੀ ਸਾਧ ਸੰਗਤ, ਜਦ ਇਹ ਨੌ ਦੁਆਰਿਆਂ ਨੂੰ ਛੱਡ ਦੇਗੀ, ਤੁਸੀਂ ਛੱਡ ਕੇ ਦੇਖ ਲਓ। ਹੁਣ ਜਿਹੜਾ ਆਪਣਾ ਮਨ ਹੈ ਨਾ, ਜਿਹਨੂੰ ਆਪਾਂ ਮਨ ਜਾ ਕਰਕੇ ਜ਼ਿਆਦਾ ਜਾਣਦੇ ਹਾਂ, ਸੁਰਤ ਔਰ ਖਿਆਲ, ਕਹਾਂ ਤੇ ਕਹਾਂ ਸੂਖ ਹੁੰਦਾ ਜਾਂਦਾ ਨਾ ਕੰਮ। ਇਸ ਤੋਂ ਅੱਗੇ ਫਿਰ ਹੋਰ ਵੀ ਇਹਨੇ ਬਣਨਾ, ਇੱਕ ਨਿਰਤ ਕਹਿੰਦੇ ਨੇ ਉਹਨੂੰ, ਪੜ੍ਹਿਆ ਦਰਬਾਰ ਸਾਹਿਬ 'ਚ ਕਦੇ ਹੈਗਾ? ਊਂ ਮੈਂ ਤਾਂ ਸੁਣਿਆ, ਤੂੰ ਮੈਂ ਪੜ੍ਹਦਾ ਨਹੀਂ ਨਾ। ਇਹ ਉਹ ਸਾਧ ਸੰਗਤ ਨਿਰਤ ਪੈਦਾ ਹੋਵੇਗੀ, ਫਿਰ ਇਹ ਨੌਂ ਦੁਆਰਿਆਂ ਨੂੰ ਛੱਡ ਦੇਗਾ। ਇਹ ਦੇਖਣਾ ਚਾਹੁੰਦੇ ਨਾ ਕੋਈ ਚੀਜ਼ ਨੌਂ ਦੁਆਰਿਆਂ 'ਤੇ, ਇਸ ਨੂੰ ਦਿਸਦੀ ਹੈ ਸਭ, ਜੋ ਨੌਂ ਦੁਆਰਾਂ ਦੇ ਪਦਾਰਥ ਨੇ ਉਹਨਾਂ ਨੂੰ ਕਲਪਦੀ ਹੈ ਫਿਰ ਸੁਰਤ ਆ ਜਿਹੜੀ, ਮਨ ਕਹਿ ਲਓ ਚਾਹੇ। ਇਉਂ ਫਿਰ ਜਦ ਹੌਲੀ ਹੌਲੀ ਪਿੱਛੇ ਹਟ ਜਾਏਗੀ, ਪਿੱਛੇ ਵੀ ਕੋਈ ਹਟਾਉਣੀ ਦੱਸੂਗਾ, ਇਵੇਂ ਨਹੀਂ ਹਟਣਾ, ਇਹਨੇ ਹਟਣਾ ਹੀ ਨਹੀਂ, ਜ਼ੋਰ ਲਾ ਲਓ ਚਾਹੇ ਕਿਵੇਂ, ਪੁੱਠੇ ਲੜਕੀ ਜਾਓ ਨਹੀਂ ਹਟਦੀ ਹੈ ਨਾ। ਕੋਈ ਦੱਸੇਗਾ ਜਿਹਨੇ ਪਿੱਛੇ ਹਟਾਈ ਹੈ, ਉਹ ਦੱਸੇਗਾ। ਇਉਂ ਜਦ ਉਸਨੇ ਮਹਾਂਪੁਰਸ਼ਾਂ ਦੇ ਚਰਨ ਫੜ ਲਏ, ਫਿਰ ਮਹਾਂਪੁਰਸ਼ਾਂ ਨੇ ਸੁਰਤ ਉੱਤੋਂ ਲਾਈ। ਦੋ ਕਿਸਮ ਦਾ ਤਪ ਹੈ ਗੁਰੂ, ਇੱਕ ਤਾਂ ਹੈ ਪੁਰਾਣਾ ਜਾਮ, ਇਹਦਾ ਪਿਛਲੇ ਯੁੱਗਾਂ ਦਾ, ਆਪਣੇ ਗੁਰੂ ਘਰ ਦਾ ਜਿਹੜਾ ਉਹ ਸੁਰਤ ਸ਼ਬਦ ਯੋਗ ਹੈ। ਸੁਰਤ ਤੇ ਸ਼ਬਦ ਦੋ ਚੀਜ਼ਾਂ ਨੇ ਬਸ, ਜੇ ਤਾਂ ਇਕੱਠੀਆਂ ਹੋ ਗਈਆਂ ਦੋ ਹੀ, ਫਿਰ ਤਾਂ ਇਸ ਨੂੰ ਸੁਖ ਮਾਰਗ ਖੁੱਲ੍ਹ ਜਾਣਗੇ, ਅਗਰ ਨਹੀਂ ਇਕੱਠੀਆਂ ਹੋਈਆਂ ਨਹੀਂ ਖੁੱਲ੍ਹਣਗੇ। ਹੁਣ ਦੇਖ ਲਓ ਆਪਾਂ ਇਹ ਇਕੱਠੀਆਂ ਕਰਨੀਆਂ ਨੇ ਦੋ ਹੀ, ਬਹੁਤ ਮਿਹਨਤ ਨਾਲ ਹੋਣਗੀਆਂ, ਐਵੇਂ ਨਹੀਂ ਹੋਵੇਗੀ। ਇਉਂ ਫਿਰ ਜਿਹੜੀ ਸੁਰਤ ਦੇ ਸ਼ਬਦ ਆ ਨਾ, ਇਹ ਫਿਰ ਸੁਖ ਮੰਡਲਾਂ ਨੂੰ ਕਹਿੰਦੇ ਚੜ੍ਹਦੇ ਨੇ। ਇਉਂ ਜਦ ਉਹਨਾਂ ਨੇ ਫਿਰ ਦੱਸਦੇ ਨੇ ਵੀ ਜਿਹੜਾ ਸੁਰਤ ਸ਼ਬਦ ਜੋਗੀ ਆ ਨਾ, ਜਦ ਉਹਦੀ ਸੁਰਤ ਦਸਵੇਂ ਦੁਆਰ ਦੇ ਵਿੱਚ ਚਲੀ ਜਾਂਦੀ ਹੈ ਨਾ, ਕਹਿੰਦੇ ਉਸ ਦੀ ਜਿਹੜੀ ਸਮਾਧੀ ਆ ਉਹ ਜੜ ਨਹੀਂ ਹੈ, ਚੇਤਨ ਹੈ। ਯਾਨੀ ਪਿਛਲੇ ਯੁੱਗਾਂ ਦੇ ਨਾਲ ਉਹ ਗੁਰੂ ਨਾਨਕ ਦੇ ਮਹਾਰਾਜ ਦਾ ਮਤ ਬਹੁਤ ਵਧੀਆ ਗੁਰੂ, ਯਾਨੀ ਹਸਤਮਲ ਚੀਜ਼ ਦਿਖਾਉਣੀ ਹੈ, ਐਂ ਨਹੀਂ ਦਿਖਾਉਣੀ ਵੀ ਇਹ ਨਹੀਂ ਜੀ ਨਾ। ਹੁਣ ਕਿਸੇ ਨੇ ਸਮਾਧੀ ਲਾ ਲਈ ਜੇ ਉਹਦਾ ਰਸੇ ਨਹੀਂ ਆਊਗਾ ਤਾਂ ਫਿਰ ਉਹ ਫਿਰ ਇੰਨੀ ਮਿਹਨਤ ਕਰੀਦਾ ਫਿਰ ਲੋੜ ਕੀ ਹੈ। ਪੁਰਾਣਾ ਜਾਮੀ ਨੇ 10,000 ਪ੍ਰਾਣ ਚੜਾ ਲੈਂਦੇ ਨੇ, ਵਾਜਾ ਮਰਿਆ ਬੈਠਾ ਰਿਹਾ ਜਾਂ ਉਹ ਬੈਠਾ ਰਿਹਾ, ਕੋਈ ਗੱਲ ਨਹੀਂ, ਉਹਨੂੰ ਰਸ ਨਹੀਂ ਹੈ ਅਵਸਥਾ ਦਾ। ਰਸਤਾ ਸਹਿਜ ਯੋਗੀ ਨੂੰ ਹੈ, ਸਹਿਜ ਯੋਗ ਹੈ ਜਿਹੜਾ। ਇਹ ਮਹਾਂਪੁਰਸ਼ ਬੈਠੇ ਹੁੰਦੇ ਨੇ, ਲੱਗੀ ਹੁੰਦੀ ਹੈ ਸਮਾਧੀ, ਉਹਨਾਂ ਨੂੰ ਆਪਣਾ ਸਰੀਰ ਨਹੀਂ ਭਾਸਦਾ ਹੁੰਦਾ, ਬਸ ਇਹੀ ਸਮਾਧੀ ਹੈ। ਹੁਣ ਦੇਖ ਲਓ ਜਿਹਨੂੰ ਨਹੀਂ ਭਾਸਦਾ ਉਹਦੀ ਵੀ ਸਮਾਧੀ ਲੱਗੀ ਹੋਈ ਹੈ। ਸਮਾਧੀ ਕੋਈ ਜ਼ਰੂਰੀ ਨਹੀਂ ਵੀ ਬੈਠ ਕੇ ਹੀ ਲਾਉਣੀ ਹੈ, ਸਮਾਧੀ ਤੁਰੇ ਜਾਂਦੇ ਦੀ ਵੀ ਲੱਗ ਜਾਂਦੀ ਹੁੰਦੀ ਹੈ, ਇਹ ਅਵਸਥਾ ਆ ਜਾਂਦੀ ਹੈ ਉਹਦੀ। ਪਰ ਪਹਿਲਾਂ ਮਿਹਨਤ ਕਰਨੀ ਪਵੇਗੀ ਤਾਂ ਆਵੇਗੀ, ਐਵੇਂ ਨਹੀਂ ਜੇ ਖਾਲਾ ਜੀ ਦਾ ਵਾੜਾ ਰਿਹਾ, ਇਹ ਬਹੁਤ ਮੁਸ਼ਕਲ ਹੈ। ਖੈਰ ਸੁਰਤ ਜਦ ਉਹਨਾਂ ਮਹਾਂਪੁਰਸ਼ਾਂ ਨੇ ਫਿਰ ਉੱਤੋਂ ਉਤਾਰੀ, ਕਿਉਂ ਸਰੀਰ ਨੂੰ ਹੱਥ ਲੱਗ ਗਿਆ। ਕੋਈ ਜਿਗਿਆਸੂ ਸਮਾਧੀ ਲਾਈ ਬੈਠਾ ਦੀ ਜਾਂਦੀ, ਉਸਦਾ ਸਰੀਰ ਭੁੱਲਿਆ ਹੋਇਆ ਸੀ, ਸੁਰਤ ਉਹਦੀ ਸੂਖ ਮੰਡਲਾਂ ਨੂੰ ਚੜੀ ਹੋਈ ਸੀ। ਕੋਈ ਆਦਮੀ ਕੋਲ ਦੀ ਗੱਲਾਂ ਕਰਦੇ ਲੱਗ ਗਏ, ਉਹਨੂੰ ਇਉਂ ਤਾਂ ਪਤਾ ਲੱਗ ਗਿਆ ਵੀ ਫਲਾਨੇ ਆਦਮੀ ਜਾਂਦੇ ਨੇ, ਪਰ ਉਹਨੂੰ ਆਪਣੇ ਸਰੀਰ ਦਾ ਪਤਾ ਨਹੀਂ ਹੈ। ਇਹ ਵੀ ਦੇਖ ਲਓ ਇੱਕ ਗੱਲ ਹੈ, ਉਹਨੂੰ ਆਪਣੇ ਸਰੀਰ ਦਾ ਪਤਾ ਨਹੀਂ, ਉਹਨਾਂ ਦੀ ਆਵਾਜ਼ ਸੁਣ ਗਈ ਉਸਨੂੰ ਉੱਥੇ, ਚੇਤਨਾ ਹੈ ਨਾ ਗੱਲ। ਆਹੋ ਮਹਾਂਪੁਰਸ਼ਾਂ ਨੇ ਫਿਰ ਸੁਰਤ ਲਾਹੀ, ਉਹ ਜਿਹੜਾ ਚੰਗੀ ਸੀ ਉਹ ਕਹਿਣ ਲੱਗਾ ਮਹਾਰਾਜ ਜੀ ਉਹ ਭਾਗ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਚਲੋ ਸਾਡੀ ਕੁੱਲੀ ਨੂੰ ਭਾਗ ਲਾਓ, ਗ੍ਰਹਿ ਪਵਿੱਤਰ ਕਰੋ ਸਾਡਾ ਚੱਲ ਕੇ। ਸਾਧ ਸੰਗ ਜਿਹੜਾ ਘਰ ਪਵਿੱਤਰ ਕਰਨਾ ਉਹ ਕਰੇਗਾ ਜਿਸਨੇ ਆਪਣਾ ਸਰੀਰ ਪਵਿੱਤਰ ਕਰ ਲਿਆ, ਦੂਆ ਨਹੀਂ ਕਰ ਸਕਦਾ। ਆਹੋ ਆਹੋ ਭਾਗਤ ਤਾਂ ਹੁੰਦੀ ਹੈ ਜ਼ਰੂਰ, ਜਿਹੜੇ ਹੁੰਦੇ ਰਾਜੇ ਰਾਣੇ ਕਰਨੀ ਵੀ ਚਾਹੀਦੀ ਹੈ, ਪਰ ਉਹ ਇਹ ਗੱਲ ਨਹੀਂ ਉਹਦੇ 'ਤੇ ਕੱਟੇਗੀ। ਕਰ ਲੈ ਗਏ ਤਵੇਲੇ ਦੇ ਵਿੱਚ ਘੋੜੀ ਬੰਨ ਦਿੱਤੀ, ਚੁਬਾਰੇ 'ਚ ਰਹਿਸ਼ ਕਰ ਦਿੱਤੀ। 10ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ ਜਸਵੰਤ ਸਿੰਘ ਨਾਮ ਸੀ ਉਸਦਾ, ਆਪਣੀ ਮੌਤ ਦੇ ਵਿੱਚ ਮਹਾਤਮਾ ਰਹੇ, ਜਾਣ ਵੇਲੇ ਕਹਿ ਲੱਗੇ ਕਾਕਾ ਤੇਰੀ ਬਾਣੀ ਦੇ ਵਿੱਚ ਬੜਾ ਰਸ ਹੈ, ਜਾਣੀ ਤੇਰੀ ਵਾਸਤਾ ਰਸਦਾਇਕ ਹੈ। ਬਾਣੀ ਤਾਂ ਗੁਰੂ ਦੀ ਹੈ ਨਾ, ਬਾਣੀ ਤਾਂ ਗੁਰੂ ਦੀ ਹੈ, ਤੇਰੀ ਜਿਹੜੀ ਵਾਸਤਾ ਇਹ ਰਸਦਾਇਕ ਹੈ, ਜੋ ਬਾਣੀ ਦਾ ਸੁਭਾਵ ਹੈ ਤੇਰੇ ਇਹ ਮਨ ਦੇ ਉੱਤੇ ਪੂਰਾ ਲਾਗੂ ਹੋਇਆ ਹੈ। ਕਹਿਣ ਲੱਗੇ ਤੂੰ ਹੁਣ ਉਪਾਸ਼ਨਾ ਦੇ ਦਰਜੇ 'ਚ ਆ ਗਿਆ, ਜਿੰਨਾ ਚਿਰ ਇਹ ਮਨ ਇਕਾਗਰ ਕਰਕੇ ਬਾਣੀ ਨਹੀਂ ਪੜੇਗਾ ਉਪਾਸ਼ਨਾ ਨੂੰ ਇਹ ਫੜ ਨਹੀਂ ਸਕਦਾ। ਇਹ ਵੀ ਗੱਲ ਹੈ ਨਾ, ਮਹਾਰਾਜ ਫਿਰ ਕਿਰਪਾ ਕਰੋ, ਮਿਹਰ ਕਰੋ। ਬਾਬਾ ਵੀਰ ਸਿੰਘ ਮਹਾਰਾਜ ਜੀ ਨੇ ਉਹਨੂੰ ਯੁਗਤੀ ਦੱਸੀ ਨਾਮ ਜਪਣ ਦੀ, ਸਾਸ ਗ੍ਰਾਸ ਭਜਨ ਦੱਸ ਦਿੱਤਾ ਉਸਨੂੰ ਵੀ, ਇਉਂ ਖਿਆਲ ਨੂੰ ਜੋੜਦੇ ਨਾਲ ਨਾ ਸਾਹ ਖੜਦਾ, ਜੇ ਖਿਆਲ ਜੁੜਿਆ ਰਹੂ ਨਾ ਭਜਨ ਖੜਦਾ, ਜਾਂ ਖਿਆਲ ਭਜਨ ਨਾਲ ਉਹ ਟੁੱਟੇਗਾ ਨਾ, ਜਦ ਭਜਨ ਖੜੇਗਾ ਨਹੀਂ ਚੱਲੀ ਜਾਵੇਗਾ। ਤਾਂ ਹੀ ਦੱਸਿਆ ਗੁਰਬਾਣੀ ਦੇ ਵਿੱਚ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਚਿੰਦ ਵੀ ਦੁਆਇਤ ਨੂੰ ਕਹਿੰਦੇ ਪੜ੍ਹੋ ਪ੍ਰੇਮ ਦੇ ਨਾਲ।
ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ, ਸਾਸ ਸਾਸ ਦੇ ਗੇੜੇ।
ਦੱਸਦੇ ਨੇ ਵੀ ਵਾਹਿਗੁਰੂ ਜੋ ਮੰਤਰ ਆ ਨਾ ਗੁਰੂ ਘਰ ਦਾ, ਕਹਿੰਦੇ ਇਸ ਨੂੰ ਸਾਹ ਦੇ ਨਾਲ ਲਪੇਟ ਕੇ ਭਜਨ ਕਰਨਾ ਸ਼ੁਰੂ ਕਰ ਦੋ। ਜਦ ਸਾਹ ਆਵੇਗਾ ਤਾਂ ਭਜਨ ਨਹੀਂ ਖੜੇਗਾ, ਜੇ ਸਾਹ ਖੜੇਗਾ ਫਿਰ ਭਜਨ ਖੜੇਗਾ। ਸਾਹ ਖੜਦਾ ਹੀ ਨਹੀਂ, ਸਾਹ ਉਦਣ ਖੜੂਗਾ ਜਦ ਜੀਵਾਤਮਾ ਨਿਕਲੂਗਾ। ਸੁੱਤਿਆਂ ਪਿਆਂ ਨੂੰ ਵੀ ਆਉਂਦਾ, ਸੁੱਤਿਆਂ ਪਿਆਂ ਦਾ ਵੀ ਭਜਨ ਹੁੰਦਾ ਗੁਰਮੁਖਾਂ ਦਾ। ਇਹ ਯੁਕਤੀ ਦੱਸੀ ਉਹਨਾਂ ਨੂੰ ਸਾਧ ਸੰਗ। ਸਾਸ ਗ੍ਰਾਸ ਦੇ ਵਿੱਚ ਵੀ ਬਹੁਤ ਤਾਕਤ ਆ, ਜੇ ਪੂਰਾ ਚੱਲ ਪਵੇ ਤਾਂ ਦੱਸਿਆ। ਗੁਰੂ ਸਾਹਿਬ ਜੀ ਨੇ ਸਿੱਖ ਦੀ ਦੱਸਿਆ ਵੀ ਡੈਫੀਨੇਸ਼ਨ ਦੱਸੇ ਦੱਸੀ ਆ ਨਾ, ਉੱਥੇ ਦੱਸਿਆ ਇਹ ਵੀ ਸਾਸ ਗ੍ਰਾਸ ਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸਿੱਖ ਤਾਂ ਆਪਾਂ ਸਾਰੇ ਹੀ ਆ, ਗੁਰਮੁਖ ਰਹਾਂਗੇ ਵੀ ਸਿੱਖ ਹੀ। ਜਿਹੜਾ ਕਿਸੇ ਦਾ ਪੁੱਤਰ ਆ, ਚਾਹੇ ਉਹ ਨਲਾਇਕ ਹੀ ਆ, ਪੁੱਤਰ ਉਸੇ ਦਾ ਹੀ ਰਹੇਗਾ। ਚਾਹੇ ਆਪਾਂ ਨਲਾਇਕ ਵੀ ਹਾਂ, ਫਿਰ ਵੀ ਕਲਗੀ ਧਰ ਮਹਾਰਾਜ ਦੇ ਹਾਂ, ਹੌਲੀ ਹੌਲੀ ਹੋ ਜਾਂਗੇ ਚੰਗੇ, ਟਾਈਮ ਆ ਜਾਏਗਾ, ਆਪਣੇ 'ਤੇ ਵੀ ਕਿਰਪਾ ਹੋ ਜਾਏਗੀ। ਕਦੇ ਤਾਂ ਪਿਤਾ ਕੁਛ ਹੋਵੇਗਾ ਹੀ, ਹੋ ਜਾਂਦਾ ਜੇ ਕੋਈ ਕਈ ਦੁਨਿਆਵੀ ਜਿਹੜੇ ਕਈ ਖੂਨ ਵੀ ਕਰ ਦਿੰਦੇ ਨੇ ਕਿ ਉਹਨਾਂ ਨੂੰ ਪਿਤਾ ਕਹਿੰਦਾ ਵੀ ਇਹਨੂੰ ਨਹੀਂ ਜ਼ਮੀਨ ਦੇਣੀ ਹੈ, ਇਉਂ ਨਹੀਂ ਉਹ ਕਹਿੰਦਾ, ਸਮਾਂ ਛਡਾਊਗਾ ਉਹਨੂੰ ਲਾ ਕੇ ਧਰ ਕੇ ਉਹਨੂੰ ਛਡਾਊਗਾ ਮੁੰਡੇ ਨੂੰ। ਉਹ ਪਣਾਤਾ ਹੋ ਗਈ ਨਾ, ਗੁਰੂ ਵਾਲਾ ਬਣ ਗਿਆ, ਗੁਰੂ ਦੀ ਪਣਤ ਹੋ ਗਈ। ਮਾੜਾ ਚੰਗੇ ਹੁੰਦੇ ਹੀ ਨੇ ਸਾਰੇ, ਕਿਸਾਨ ਤਾਂ ਹੁੰਦੇ ਕੋਈ ਨਹੀਂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪੜ ਕੇ ਉੱਠਰ ਨਾਮ ਤੇ ਆਵੇ। ਹਰ ਇੱਕ ਵਸਤੂ ਵਾਸਤੇ ਕਾਰਨਾ ਕਰਨੀ ਪੈਣੀ ਆ ਗੁਰੂ ਕੋ, ਪਦਾਰਥਾਂ ਵਾਸਤੇ ਵੀ ਕਾਰਨਾ ਕਰਦੇ ਹਾਂ, ਪਰਮਾਰਥ ਵਾਸਤੇ ਵੀ ਕਾਰਨਾ ਕਰਾਂਗੇ, ਉਹ ਜਿਹੜਾ ਸੂਖਮ ਦੇਸ ਆ ਉਹਦੇ ਵਾਸਤੇ ਵੀ ਕਾਰਨਾ, ਫਿਰ ਅੱਗੇ ਜੋ ਆਤਮਾ ਦਾ ਰਸ ਆ ਉਹਦੇ ਵਾਸਤੇ ਵੀ ਕਾਰਨਾ, ਫਿਰ ਜਿਹੜਾ ਗਿਆਨ ਆ ਉਹਦੇ ਵਾਸਤੇ ਵੀ ਕਾਰਨਾ, ਫਿਰ ਵਿਗਿਆਨ ਆ ਜਿਹੜਾ ਉਹਦੇ ਵਾਸਤੇ ਵੀ ਕਾਰਨਾ। ਬਗੈਰ ਕਾਰਨਾ ਤੋਂ ਤਾਂ ਕੋਈ ਵਸਤੂ ਨਹੀਂ ਪ੍ਰਾਪਤ ਹੋਣੀ, ਸ਼ੁਰੂ ਹੋਊਗਾ ਬਾਣੀ ਤੋਂ ਹੀ, ਜਦ ਅੰਮ੍ਰਿਤ ਛਕ ਲੇਗਾ ਖੰਡੇ ਦਾ। ਪੜੋ ਸਾਧ ਸੰਗਤ ਦੱਸਿਆ ਗੁਰੂ ਸਾਹਿਬ ਨੇ,
ਪੜ ਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ, ਸਿੱਖ ਜਿਹੜਾ ਸਤਿਗੁਰਾਂ ਦਾ, ਪੜ ਕੇ ਉੱਠ ਕੇ ਧਿਆਵੇ ਹਰ ਕੇ ਨਾਮ ਨੂੰ, ਸਿੱਖ ਜਿਹੜਾ ਸਤਿਗੁਰਾਂ ਦਾ। Thank you.
ਹੱਕ ਦੱਸਿਆ ਅੰਮ੍ਰਿਤ ਵੇਲੇ ਨੂੰ। ਚੌਥੇ ਪੈਰ ਸਵਾ ਕੇ ਸੁਰਤਿਆਂ ਪੁਜੈ ਚਾਓ, ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਂ। ਗੁਰਸਿੱਖਾਂ ਨੂੰ ਚਾਅ ਪੈਦਾ ਹੁੰਦਾ, ਕਿਉਂ? ਉਹਨਾਂ ਨੂੰ ਪਤਾ ਵੀ ਕੋਈ ਭੇਦ ਵਸਤਾ ਪ੍ਰਾਪਤ ਹੋਵੇ ਜਾਂ ਉਰਲੇ ਜਿਹੜੇ ਸ਼ਹਿਰ ਨੇ ਉਹ ਦਿਖਣੇ ਸ਼ੁਰੂ ਹੋ ਜਾਣਗੇ। ਫਿਰ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੇ ਉੱਦਮ ਕਰੇ ਭਲਕੇ ਪ੍ਰਵਾਤੀ। ਉੱਦਮ ਕਰੋ ਪਟ ਪਾਗੀਓ, ਸਿਮਰੋ ਹਰ ਹਰ ਰਾਏ। ਉੱਦਮ ਦੇ ਵਿੱਚ ਬਹੁਤ ਤਾਕਤ ਆਏ ਜੀਵ, ਤੇਰਾ ਉੱਦਮ ਹੀ ਦੈਵ ਹੈ। ਪਹਿਲਾਂ ਤਾਂ ਪੜੋ ਪ੍ਰੇਮ ਦੇ ਨਾਲ, ਜਿਹੜਾ ਉੱਦਮ ਹੀ ਨਹੀਂ ਕਰਦਾ ਉਸਨੂੰ ਦੂਆ ਗੁਰੂ ਨਹੀਂ ਮਿਲੇਗਾ। ਪੜੋ ਪ੍ਰੇਮ,
ਉੱਦਮ ਕਰੋ ਵੱਡ ਪਾਗੀਓ, ਸਿਮਰੋ ਹਰ ਹਰ ਰਾਏ। ਉੱਦਮ ਕਰੋ ਵੱਡ ਪਾਗੀਓ, ਸਿਮਰੋ ਹਰ ਹਰ
ਜਾਗਣਾ ਸਿੱਖ ਵਾਸਤੇ, ਆਵਾਮ ਜੀਵਾਂ ਵਾਸਤੇ ਹੁੰਦਾ ਉਪਦੇਸ਼, ਪਰ ਗੁਰੂ ਸਾਹਿਬ ਜੀ ਨੇ ਤਾਂ ਸਿੱਖ ਵਾਸਤੇ ਹੁਕਮ ਕੀਤਾ। ਗੁਰੂ ਹੁਕਮੀ ਪ੍ਰਕਾਸ਼ ਹੈ। ਹੁਣ ਆਪਾਂ ਇਹਦਾ ਹੁਕਮ ਸੁਣਦੇ ਹਾਂ ਵਿੱਚ, ਜੋ ਹੁਕਮ ਹੁੰਦਾ ਇਸਦਾ, ਜੇ ਤਾਂ ਉਹਦੇ 'ਤੇ ਚੱਲਾਂਗੇ ਫਿਰ ਹੁਕਮੀ ਖੁਸ਼ ਹੋ ਜਾਏਗਾ ਆਪਣੇ 'ਤੇ। ਹੁਕਮੀ ਹੈ ਨਾ ਜਿਹੜਾ, ਇਹ ਖੁਸ਼ ਹੋ ਜਾਏਗਾ ਆਪਣੇ 'ਤੇ, ਫਿਰ ਆਪਣਾ ਜਿਹੜਾ ਕਾਰਨ ਆ ਉਸਦਾ ਫਲ ਦੇਵੇਗਾ ਆਪਾਂ। ਗੁਰੂ ਨੇ ਆਈ ਨਹੀਂ, ਗੁਰੂ ਇੱਕ ਤਿਲ ਨਹੀਂ ਭੰਨੇ ਕਾਲੇ, ਇੱਕ ਤਿਲ ਜਿੰਨੀ ਵੀ ਕਾਰਨਾ ਕਿਸੇ ਦੀ ਗੁਰੂ ਨਹੀਂ ਗਵਾਉਂਦਾ, ਦੇਵੇਗਾ ਉਸਨੂੰ। ਜੇ 2 ਵਜੇ ਨਹੀਂ ਉੱਠਦਾ ਗੁਰਮੁਖੋ, ਉੱਠਣਾ ਬੜਾ ਔਖਾ ਹੈ। ਗੁਰੂ ਵਾਲੇ ਬਣ ਜਾਓ, ਸੁਣੀ ਜਾਓ, ਅਗਲੇ ਜਨਮ ਦੇ ਵਿੱਚ ਫਿਰ ਉੱਠਣਾ ਸ਼ੁਰੂ ਕਰ ਦਾਂਗੇ। ਹੌਲੀ ਹੌਲੀ ਰੰਗ ਲਾਗਤ 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 ਵਾ, ਦੁੱਖ ਭਾਗਤ 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 ਵਾ। ਇੱਕ ਰਖਤ ਤਾਂ ਕੋਈ ਰਾਜੀ ਹੁੰਦਾ ਦੇਖਿਆ ਨਹੀਂ ਨਾ, ਇਹ ਤਾਂ ਬਹੁਤ ਜਨਮਾਂ ਦੀ ਗੱਲ ਹੈ। ਗੁਰਮੁਖ ਬਣ ਜਾਓ ਕਿਸੇ ਦੇ, ਹੌਲੀ 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 ਆਪਣੀ ਵੀ ਉਹ ਅਵਸਥਾ ਆ ਜਾਏਗੀ। ਆਪਾਂ ਵੀ ਕਹਿ ਦਿਆਂਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਜਿਨ੍ਹਾਂ ਦੀ ਆਈ ਉਹਨਾਂ ਨੇ ਲਿਖਿਆ ਨਾ ਇਹ ਗੁਰਮੁਖ, ਜਾਂ ਜਿਹਦੀ ਸੀਗੀ ਉਹ ਮਹਾਰਾਜ ਜੀ ਨੇ ਲਿਖ ਦਿੱਤਾ। ਬੇਹੀ ਜੀ ਵਸਤਾ ਦੇ ਗੁਰਸਿੱਖ ਹੋਏ ਨੇ, ਹੁਣ ਆ ਗੁਰਸਿੱਖ ਦੀ ਵਸਤਾ ਵੀ ਦੱਸਣਗੇ ਨਾ ਗਾਹਾਂ ਜਾ ਕੇ। ਅੰਮ੍ਰਿਤ ਵੇਲੇ ਦਾ ਜਾਗਣਾ ਬਹੁਤ, ਗੁਰੂ ਨਾਨਕ ਦੇਵ ਮਹਾਰਾਜ ਦੀ ਚਾਪੀ ਕਰਦੇ ਨੇ ਲੈਣਾ ਜੀ, ਚਾਪੀ ਕਰਦਿਆਂ ਕਰਦਿਆਂ ਅਰਜ ਕਰੀ ਗਰੀਬ ਨਿਵਾਸ, ਆਪ ਜੀ ਨੇ ਸਿੱਖਾਂ ਵਾਸਤੇ ਅੰਮ੍ਰਿਤ ਵੇਲੇ ਉੱਠਣ ਦੀ ਬੜੀ ਤਾਕੀਦ ਕੀਤੀ ਹੈ, ਜਾਣੀ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਉੱਠਣ ਦਾ ਕਿਤਨਾ ਕੁ ਮਹਾਤਮ ਫਲ ਹੈ। ਜਿੰਨਾ ਚਿਰ ਕਿਸੇ ਚੀਜ਼ ਵਸਤੂ ਦਾ ਫਲ ਨਾ ਪਤਾ ਲੱਗੇ ਤਾਂ ਉਸ ਦਾ ਉਦਮ ਨਹੀਂ ਕਰਿਆ ਜਾਂਦਾ ਹੁੰਦਾ। ਹੁਣ ਆਪਾਂ ਨੂੰ ਫਲ ਦਾ ਹੀ ਪਤਾ ਨਾ, ਤਾਂ ਹੀ ਦਿਨ ਰਾਤ ਮਸ਼ੀਨਾਂ ਨੂੰ ਚਲਾਉਂਦੇ ਹਾਂ ਜਾ ਕੇ। ਕਦੇ ਉਹ ਵੀ ਰਾਤ ਨੂੰ ਪੈਣ ਵੇਲੇ ਕਿਹਾ ਵੀ 2 ਵਜੇ ਉੱਠ ਕੇ ਇਸ਼ਨਾਨ ਕਰਕੇ ਜਿਹੜੀ ਗਿੱਲਾਂ ਦੇ ਨਾਲ ਦੀ ਨਹਿਰ ਜਾਂਦੀ ਹੈ ਉੱਥੇ ਬੈਠ ਕੇ ਅਭਿਆਸ ਕਰੀਏ। ਇਹੋ ਵੀ ਕਦੇ ਸੋਚਿਆ ਰਾਤ ਨੂੰ? ਨਹੀਂ ਭਾਈ, ਸਵੇਰ ਨੂੰ 2 ਵਜੇ ਮਸ਼ੀਨਾਂ ਜੋੜ ਦੇਣੀਆਂ ਨੇ, ਚਾਹ ਤਿਆਰ ਹੋਊ, ਆ ਜਿਓ, ਲੈ ਦੇਖ ਲਓ, ਆਏ ਸਾਡੇ ਫੁਰਨੇ ਨੇ ਗੁਰੂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਲੈਣਿਆ ਬਹੁਤ ਚੰਗਾ ਤਹਿਤਾ ਹੋਈ ਪਰਸ਼ਨ ਕਰਿਆ, ਬਹੁਤ ਭਲਾ ਹੋਵੇਗਾ ਸਿੱਖਾਂ ਦਾ, ਆਮ ਦੁਨੀਆਂ ਦਾ ਵੀ ਹੋਵੇਗਾ। ਵਿਦੇਸ਼ ਦਾ ਸਭ ਵਾਸਤੇ ਇੱਕ ਛਾਏ ਹੁੰਦਾ ਗੁਰੂ ਕੋ, ਪੁਰਥਾਏ ਸੰਗ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਕੋਈ ਫਾਇਦਾ ਖਾ ਲਓ। ਕਹਿਣ ਲੱਗੇ ਜਿਹੜਾ 2 ਵਜੇ ਉੱਠ ਕੇ ਇਸ਼ਨਾਨ ਕਰੇਗਾ ਨਾ ਸਿੱਖ, ਇਸ਼ਨਾਨ ਦਾ ਫਲ ਦੱਸਣਾ ਤੁਹਾਨੂੰ, ਜਿਹੜਾ ਭਜਨ ਕਰਨਾ ਉਸਦਾ ਫਲ ਨਹੀਂ ਕੋਈ ਦੱਸ ਸਕਦਾ ਹੁੰਦਾ, ਉਸਦਾ ਫਲ ਤਾਂ ਉਸਨੂੰ ਗੁਰੂ ਦੇਵੇਗਾ। ਫਲ ਵੀ ਉਹ ਅਦਾਸ ਹੈ, ਉਹਦੇ ਕੋਲੋਂ ਨਹੀਂ ਦੱਸਿਆ ਜਾਣਾ ਜਾਂ ਉਸਨੂੰ ਫਲ ਮਿਲੇਗਾ। 2 ਵਜੇ ਇਸ਼ਨਾਨ ਕਰਨ ਵਾਲੇ ਸਿੱਖ ਨੂੰ ਜੈਸਾ ਸਵਾ ਮਨ ਸੋਨਾ ਪੁੰਨ ਕੀਤਾ ਜਾਵੇ ਇੰਨਾ ਪੁੰਨ ਮਿਲੇਗਾ। ਉਦੋਂ ਬਾਅਦ ਸਵਾ ਮਨ ਚਾਂਦੀ, ਉਦੋਂ ਬਾਅਦ ਸਵਾ ਮਨ ਦੁੱਧ, ਉਦੋਂ ਬਾਅਦ ਸਵਾ ਮਨ ਅਨਾਜ, ਜਿਹੜੇ ਜਿਹੜੇ ਪਿੰਡਾਂ ਧੋ ਲਓ, ਮੁੱਛਾਂ ਜਿਹੀਆਂ ਮਡੋਲ ਲਓ, ਜਾਂ ਦਾੜੀਆਂ ਜਿਹੀਆਂ ਬੰਨ ਲਓ, ਜਾਂ ਬੁਰਸ਼ ਜੇ ਲੈ ਕੇ ਬਾਹਰ ਖੜ੍ਹ ਜਾ ਕਰੋ, ਬੀਚ ਵੀ ਉਹ ਵਰਗੇ ਲੱਗਦੇ ਨੇ। ਅਸੀਂ ਗੱਲ ਪੜਦੇ ਚ ਕਰੋ ਜਿਹੜੀ ਸੂਈ ਲੱਗਦੀ ਆ ਬੁਰੀ, ਇਸੇ ਚ ਸਰਦਾਰੀ ਮਰਨੀ ਲੋਕਾਂ ਨੇ, ਕਿ ਖੋਰੇ ਪਾ ਲੈਂਦੇ ਨੇ, ਮਰਿਆ ਨੇ ਪਾਇਆ ਹੁੰਦਾ, ਉਹ ਜਿਉਂਦੇ ਕੋ ਮਰਦੇ ਹੋ, ਪਹਿਲਾਂ ਹੀ ਤੁਸੀਂ ਤਾਂ ਬੁਨਿਆਦ ਹੋ ਤਾਲੀ ਦੱਸੋ, ਸੁੱਖ ਕਿੱਥੇ ਆ ਗੁਰੂ ਕੋ? ਇਉਂ ਦੱਸਦੇ ਨੇ ਵੀ ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਫਲ ਹੈ ਗੁਰੂ ਕੋ। ਆਹ ਹੁਣ ਟਾਈਮ ਹੋ ਗਿਆ, ਕੱਲ੍ਹ ਨੂੰ ਫਿਰ ਇੱਥੇ ਸ਼ੁਰੂ ਕਰ ਲਵਾਂਗੇ। ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ 'ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦੀ ਮੋਹਰ ਲਵਾਵਾਂਗੇ, ਫਿਰ ਉਹ ਆਪੋ ਆਪਣੇ ਘਰਾਂ ਨੂੰ ਜਾਣਾ। ਸਾਧ ਸੰਗ ਗੁਰੂ ਸਾਹਿਬ ਜੇ ਆਪਣੀ ਗੁਰੂ ਭਾਵਨਾ ਨਾ ਗੁਰੂ ਸਾਹਿਬ 'ਤੇ, ਤਾਂ ਫਿਰ ਜਿੰਨਾ ਚਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਨਹੀਂ ਸੁਣਦਾ, ਉਸਨਾ ਚਿਰ ਜਾਣਾ ਕਿੱਥੇ ਮੰਨਿਆ? ਫਿਰ ਹੁਣ ਆਪਾਂ ਇੱਥੇ ਟੁੱਟੇ ਜਾਂ ਉਸ ਕੋਲ ਜਾਂਦੇ, ਜਿੰਨਾ ਚਿਰ ਉਹ ਆਵਾਜ਼ ਨਹੀਂ ਦਿੰਦਾ ਵੀ ਤੁਹਾਡੀ ਤਰੀਕ ਪਏਗੀ, ਕਦੇ ਨਹੀਂ ਹਿਲਦੇ ਉੱਥੇ, ਜਾਂ ਭੁੱਖੇ ਮਰ ਜਾਂਦੇ ਬੈਠੇ। ਇੱਥੇ ਤਾਂ ਲੰਗਰ ਚੱਲਦਾ, ਗੁਰੂ ਸਾਹਿਬ ਪ੍ਰਕਾਸ਼ ਹੈ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੀ ਨਹੀਂ ਜਦ ਆਪਾਂ ਸੁਣ ਸਕਦੇ, ਆਪਾਂ ਗੁਰੂ ਦੀ ਮੋਹਰ ਹੀ ਨਹੀਂ ਲਵਾ ਸਕਦੇ, ਅੱਗੇ ਕਿਹਨੇ ਪੁੱਛਣਾ ਆਪਾਂ ਨੂੰ? ਕਿਸੇ ਨੇ ਨਹੀਂ ਪੁੱਛਣਾ ਗੁਰੂ ਕੋ, ਆਪੋ ਆਪਣੀ ਇਹ ਤਾਂ ਸ਼ਰਧਾ। ਅਸੀਂ ਕਿਸੇ ਨੂੰ ਕੋਈ ਘੂਰ ਕੇ ਨਹੀਂ ਕਹਿੰਦੇ, ਅਸੀਂ ਤਾਂ ਸਚਾਈ ਜਣਾ ਦੇਣੀ ਆ ਤੁਹਾਨੂੰ ਬੜੋ ਬਰਿਆਂ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਸਾਹਿਬ, ਧੰਨ ਹੈ।
ਰੰਗ ਹੈ ਕੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਕਰਦਾ ਧਨ ਹੈ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੱਛ ਨਾ ਲੱਗੇਗਾ ਬੋਲ ਪਿਆਰਿਆ।